ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏਕ ਓਅੰਕਾਰ ਸਤਿਗੁਰ ਪ੍ਰਸਾਦ ਅਥ ਵੈਰਾਗ ਸ਼ਤਕ ਗ੍ਰੰਥ ਲਿਖੇ ਅਤੇ ਦੋਹਰਾ ਦੁਰਦ ਬਦਨ ਦੁਰਜਨ ਦਲਨ ਮਦਨ ਕਦਨ ਸ਼ਿਵਨੰਦ ਏਕ ਰਦਨ ਸੁਖ ਸਦਨ ਕੇ ਪਾਦ ਪਦਮ ਪ੍ਰਤਬੰਦ। ਦੁਰਦ ਬਦਨ ਦੁਰਜਨ ਦਲਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਵੈਰਾਗ ਸ਼ਤਕ ਗ੍ਰੰਥ ਦੇ ਵਿਚਾਰ ਆਪਾਂ ਪ੍ਰਾਰੰਭ ਕੀਤੇ ਸਨ। ਗ੍ਰੰਥ ਦੀ ਉਥਾਨਕਾ ਅਥਵਾ ਭਰਥਰੀ ਜੀ ਦਾ ਸੰਖੇਪ ਵਿੱਚ ਜੀਵਨ, ਉਹਦੀ ਵਿਚਾਰ ਆਪਾਂ ਕੱਲ੍ਹ ਤੋਂ ਕਰ ਚੁੱਕੇ ਹਾਂ। ਅੱਜ ਵੈਰਾਗ ਸ਼ਤਕ ਗ੍ਰੰਥ ਦੇ ਮੰਗਲਾਂ ਦੀ ਪ੍ਰਾਰੰਭਤਾ ਹੋ ਰਹੀ ਹੈ। ਸਭ ਤੋਂ ਪਹਿਲਾਂ ਜਿਹੜਾ ਮੰਗਲ ਹੈ ਗਣੇਸ਼ ਜੀ ਦਾ, ਪੰਡਿਤ ਹਰਦਿਆਲ ਜੀ ਨੇ ਆਪਣੇ ਵੱਲੋਂ ਕੀਤਾ ਹੈ, ਕਿਉਂਕਿ ਉੱਪਰ ਏਕ ਓਅੰਕਾਰ ਸਤਿਗੁਰ ਪ੍ਰਸਾਦ ਵੀ ਲਿਖਿਆ ਹੋਇਆ ਹੈ। ਇਹ ਟੀਕਾਕਾਰ ਜੋ ਹੁੰਦੇ ਆ ਜਾਂ ਆਪਣੇ ਪੰਥ ਦੇ ਵਿਦਵਾਨ ਜਦੋਂ ਗ੍ਰੰਥ ਲਿਖਦੇ ਆ ਸੰਤ ਮਹਾਤਮਾ, ਉਹ ਵੀ ਆਪਣੇ ਕੋਲੋਂ ਵੀ ਏਕ ਓਅੰਕਾਰ ਸਤਿਗੁਰ ਪ੍ਰਸਾਦ ਲਿਖ ਦਿੰਦੇ ਆ, ਕਿਉਂਕਿ ਆਪਣੇ ਗੁਰੂ ਨੂੰ ਜਨਾਉਣ ਵਾਸਤੇ, ਆਪਣੇ ਇਸ਼ਟ ਨੂੰ ਜਨਾਉਣ ਵਾਸਤੇ ਲਿਖਿਆ ਜਾਂਦਾ ਹੈ ਮੰਗਲ, ਕਿ ਮੈਂ ਕਿਹਦਾ ਉਪਾਸ਼ਕ ਹਾਂ। ਪੰਡਿਤ ਹਰਦਿਆਲ ਜੀ ਵੱਲੋਂ ਮੰਗਲ ਸਮਝ ਲੈਣਾ ਏਕ ਓਅੰਕਾਰ ਸਤਿਗੁਰ ਪ੍ਰਸਾਦ, ਜੇ ਮਾਨੋ ਕਿ ਪੰਡਿਤ ਜੀ ਨੇ ਨਹੀਂ ਵੀ ਕੀਤਾ, ਗਣੇਸ਼ ਜੀ ਦਾ ਮੰਗਲ ਆਰੰਭ ਕੀਤਾ ਹੈ, ਅਤੇ ਉਸ ਵਿੱਚ ਕੋਈ ਹਰਜ ਨਹੀਂ ਹੈ, ਕਿਉਂਕਿ ਜਿੱਥੇ ਕੋਈ ਵਿੱਦਿਆ ਪੜ੍ਹੇ ਫਿਰ ਉੱਥੋਂ ਦਾ ਜਿਹੜਾ ਨਿਯਮ ਹੈ ਉਹ ਧਾਰਨ ਕਰਨਾ ਪੈਂਦਾ ਹੈ। ਸਨਾਤਨ ਮਤ ਵਿੱਚ ਗਣੇਸ਼ ਜੀ ਦਾ ਮੰਗਲ ਮੁੱਖ ਮੰਨਿਆ ਜਾਂਦਾ, ਸਭ ਤੋਂ ਪਹਿਲਾਂ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਵਿਸ਼ਨੂੰ ਭਗਵਾਨ ਦਾ ਕੀਤਾ ਜਾਂਦਾ ਹੈ ਮੰਗਲ, ਸ਼ੇਸ਼ ਨਾਗ ਦਾ, ਸ਼ਿਵ ਜੀ ਦਾ ਮੰਗਲ ਕੀਤਾ ਜਾਂਦਾ ਹੈ। ਪੰਡਿਤ ਹਰਦਿਆਲ ਜੀ ਸ਼ਿਵ ਉਪਾਸ਼ਕ ਸਰਗਤਾਵਲੀ ਤੋਂ ਵੀ ਹਿਸਾਬ ਲਾ ਕੇ ਜਾਣਿਆ ਜਾ ਸਕਦਾ ਹੈ ਵੀ ਸ਼ਿਵ ਜੀ ਦੇ ਵੀ ਉਪਾਸ਼ਕ ਸਨ। ਕਹਿਣ ਤੋਂ ਭਾਵ ਵੀ ਸ਼ਿਵ ਜੀ 'ਤੇ ਵੀ ਪੂਰੀ ਭਰੋਸਾ ਰੱਖਦੇ ਸੀ। ਗੱਲ ਕੀ ਹੈ ਇਹਦੇ ਵਿੱਚ, ਇਹ ਨਹੀਂ ਵੀ ਉਹ ਗੁਰੂ ਕਾ ਸਿੱਖ ਨਹੀਂ ਰਿਹਾ, ਕਾਰਨ ਇਹ ਆ ਕਿ ਵਿੱਦਿਆ ਹਰਿਦੁਆਰ ਰਿਸ਼ੀਕੇਸ਼ ਕਾਂਸ਼ੀ ਆਦਿਕ ਵਿੱਦਿਆ ਦੇ ਕੇਂਦਰਾਂ ਤੋਂ ਪੜ੍ਹੀ ਸੀ, ਫਿਰ ਜਿਹੜੇ ਵਿਦਵਾਨਾਂ ਪੰਡਿਤਾਂ ਕੋਲ ਪੜ੍ਹੀ ਹੈ ਜੇ ਉਹਨਾਂ ਦੇ ਅਸੂਲ ਨਾ ਮੰਨਣ ਫਿਰ ਇਹ ਵੀ ਜਿਹੜੇ ਹੈ ਉਹ ਵੀ ਅਸੂਲ ਤੋਂ ਰਹਿਤ ਮਨੁੱਖ ਹੋ ਜਾਵੇ ਅਤੇ ਉਹਦਾ ਉਸਦੇ ਉਸਤਾਦਾਂ ਦੀ ਜਿਹੜੀ ਖੁਸ਼ੀ ਨਹੀਂ ਹੁੰਦੀ। ਅਤੇ ਜਦੋਂ ਹੁਣ ਵਿੱਦਿਆ ਹੀ ਬਾਹਰਲੇ ਖੇਤਰਾਂ ਤੋਂ ਪੜ੍ਹੀ ਹੈ, ਉਸ ਮੁਤਾਬਕ ਜਿਹੜਾ ਮੰਗਲ ਆ ਉਹ ਵਿਦਵਾਨਾਂ ਨੂੰ ਕਰਨਾ ਪੈਂਦਾ ਹੈ। ਜਿਵੇਂ ਪੰਡਿਤ ਗੁਲਾਬ ਸਿੰਘ ਜੀ ਵੀ ਵੇਖੋ, ਗੁਰੂ ਮਹਾਰਾਜ ਘਰ ਦੇ ਸਿੱਖ ਆ, ਪਰ ਉਹਨਾਂ ਭਾਵਰ ਸਾਮਰਤ ਜਦੋਂ ਆਰੰਭ ਕੀਤਾ ਅਤੇ ਪਹਿਲਾਂ ਉਹਨਾਂ ਸ਼੍ਰੀ ਰਾਮ ਚੰਦਰ ਜੀ ਦਾ ਜਿਹੜਾ ਲਿਖਿਆ ਛੰਦ, ਫਿਰ ਥੱਲੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਥੱਲੇ ਉੱਤੇ ਲਿਖਣ ਦੇ ਨਾਲ ਇਹ ਨਹੀਂ ਹੋ ਜਾਂਦਾ ਵੀ ਉੱਤੇ ਉਹਦੀ ਕਿਹਦੇ 'ਤੇ ਜ਼ਿਆਦਾ ਸ਼ਰਧਾ ਡਿੱਗੀ ਹੈ। ਕਿਸੇ ਵੇਲੇ ਮਨੁੱਖ ਨੂੰ ਮਜਬੂਰੀ ਵੱਸ ਹੋ ਕੇ ਵੀ ਇਸ ਤਰ੍ਹਾਂ ਕੁਝ ਕਰਨਾ ਪੈ ਜਾਂਦਾ ਹੈ। ਸੋ ਕਿਉਂਕਿ ਜਿੱਥੋਂ ਵਿੱਦਿਆ ਪੜ੍ਹੀ ਹੋਵੇ ਉਹ ਵੀ ਇੱਕ ਨਿਯਮ ਹੈ, ਜਿਵੇਂ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਨੇ ਸਾਰ ਦਾ ਮੰਗਲ ਕੀਤੇ ਆ, ਭਾਵੇਂ ਕਿ ਵਿਦਵਾਨ ਸੰਪਰਦਾਵਾਂ ਦੇ ਵਿੱਚ ਉਹਦੇ ਅੰਤਰੀ ਵਰਥ ਕਰਕੇ ਸਿੱਧ ਗੁਰਮਤ ਦੇ ਨਾਲ ਕਰ ਦਿੰਦੇ ਆ, ਪਰ ਉਹ ਇੱਕ ਕਵੀਆਂ ਦੀ ਸੰਕੇਤ ਮਰਿਆਦਾ ਜਿਹੜੀ ਆ ਉਹਦਾ ਮੰਗਲ ਵੀ ਕੀਤਾ ਹੈ ਕਵੀ ਸਾਹਿਬ ਜੀ ਨੇ। ਇਸੇ ਤਰ੍ਹਾਂ ਜੋ ਕਾਂਸ਼ੀ ਵਿੱਚ ਜੋ ਹਰਿਦੁਆਰ ਆਦਿਕ ਤੋਂ ਸਿੱਖਿਆ ਪੜ੍ਹੀ ਹੈ ਜਿਨ੍ਹਾਂ ਵਿਦਵਾਨਾਂ ਨੇ, ਗੁਰੂ ਘਰ ਦੇ ਸਿੱਖਾਂ ਨੇ, ਉਹਨਾਂ ਨੇ ਉਹ ਅਸੂਲ ਲਭਾਉਂਦੇ ਆ ਅਤੇ ਸਾਰੇ ਕਾਰਜ ਕੀਤੇ ਆ, ਉਸੇ ਤਰ੍ਹਾਂ ਮੰਗਲ ਕੀਤੇ ਆ। ਇਸੇ ਤਰ੍ਹਾਂ ਪੰਡਿਤ ਹਰਦਿਆਲ ਜੀ ਵੱਲੋਂ ਇਹ ਮੰਗਲ ਗਣੇਸ਼ ਜੀ ਦਾ ਸਭ ਤੋਂ ਪਹਿਲਾਂ ਮੁੱਖ ਰੱਖਿਆ ਗਿਆ। ਜਿਵੇਂ ਏਕ ਓਅੰਕਾਰ ਸਤਿਗੁਰ ਪ੍ਰਸਾਦ ਆਉਂਦਾ ਹੈ, ਮਾਨੋ ਕਿ ਪੰਡਿਤ ਹਰਦਿਆਲ ਜੀ ਵੱਲੋਂ ਹੀ ਮੰਗਲ ਸਮਝ ਲੈਣਾ। ਸੋ ਆਪਾਂ ਇੰਨੀ ਝੰਝਟ 'ਚ ਨਹੀਂ ਪੈਣਾ ਵੀ ਇਹ ਕਿਹਦਾ ਕਿਹਦੇ ਉਪਾਸ਼ਕ ਜਾਂ ਕੀ ਕਰ ਦਿੱਤਾ ਕੀ ਲਿਖਿਆ। ਆਪਾਂ ਗੁਰਮਤਿ ਦੇ ਸਿਧਾਂਤ ਨਾਲ ਸਾਡੇ ਗੁਰੂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਹੈ ਇਸ ਕਰਕੇ ਆਪਾਂ ਗ੍ਰੰਥ ਦੀ ਪ੍ਰਾਰੰਭਤਾ ਮੰਗਲ ਬੀਜ ਮੰਤਰ ਅਥਵਾ ਵਸਤੂ ਨਿਰਦੇਸ਼ ਮੰਗਲ ਤੋਂ ਕਰ ਲੈਂਦੇ ਹਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਮੰਗਲ ਪੰਡਿਤ ਹਰਦਿਆਲ ਜੀ ਵੱਲੋਂ ਸਮਝ ਲੈਣਾ, ਮਾਨੋ ਉਹਨਾਂ ਇਹ ਕੀਤਾ, ਜੇ ਉਹਨਾਂ ਨੇ ਮਾਨੋ ਕੀਤਾ ਤਾਂ ਆਪਣੇ ਗੁਰੂ ਕੇ ਸਿੱਖਾਂ ਵਿਦਵਾਨਾਂ ਨੇ ਕੀਤਾ। ਸੋ ਆਪਾਂ ਇੱਥੋਂ ਹੀ ਪ੍ਰਾਰੰਭ ਕਰਨਾ। ਇੱਕ ਜੋ ਅਦੁੱਤੀ ਬ੍ਰਹਮ ਹੈ, ਭਾਵੇਂ ਇੱਕੋ ਹੀ ਇੱਕ ਹੈ, ਜੋ ਇੱਕੋ ਹੈ ਭਾਈ ਇੱਕੋ ਹੈ, ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ, ਸੱਤ ਸਰੂਪ ਹੈ, ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਭਾਵ ਜੋ ਇੱਕੋ ਓਅੰਕਾਰ ਇੱਕੋ ਹੀ ਇੱਕ ਸਰਬ ਦਾ ਪ੍ਰਕਾਸ਼ਕ ਹੈ, ਉਹ ਸਤਿਗੁਰੂ ਦੀ ਪ੍ਰਸਾਦ ਕਈ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ। ਸੰਖੇਪ ਦੇ ਵਿੱਚ ਅਰਥ ਇਹਦੇ ਅਰਥ ਗੁਰਬਾਣੀ ਵਿੱਚ ਹੀ ਜਿਹੜੇ ਖੋਲ੍ਹੇ ਜਾ ਸਕਦੇ ਜਾਂ ਉੱਥੇ ਖੋਲ੍ਹਣ ਦੀ ਜ਼ਰੂਰਤ ਹੈ, ਇੱਥੇ ਤਾਂ ਆਪਾਂ ਸੰਖੇਪ ਵਿੱਚ ਹੀ ਕੀਤੇ ਹੈ। ਪਾਥ ਵੈਰਾਗ ਸ਼ਤਕ ਗ੍ਰੰਥ ਲਿਖੇ ਅਤੇ ਵਸਤੂ ਨਿਰਦੇਸ਼ ਮੰਗਲ ਤੋਂ ਬਾਅਦ ਅੱਥ ਕਹੀਏ ਹੁਣ ਵੈਰਾਗ। ਵੈ ਨਾਮ ਉਲਟਦਾ, ਰਾਗ ਨਾਮ ਪ੍ਰੇਮ ਦਾ। ਸੰਸਾਰ ਦੇ ਪ੍ਰੇਮ ਤੋਂ ਜੋ ਵੈ ਕਹੀ ਉਲਟ ਕਰ ਦੇਣ ਵਾਲਾ, ਹਾਂਜੀ, ਇਹ ਜੋ ਵੈਰਾਗ ਸ਼ਤਕ ਗ੍ਰੰਥ ਆ ਉਹ ਕਹਿੰਦੇ ਲਿਖੇ ਅਤੇ ਕਹੀਏ ਲਿਖਦੇ ਹਾਂ। ਸ਼ਤਕ ਦਾ ਅਰਥ ਆ ਸੱਤ, ਭਾਵ ਸੌ, ਅਤੇ ਅੱਗੇ ਆਏਗਾ ਹੀ ਇਸੇ ਗ੍ਰੰਥ ਵਿੱਚ ਪਹਿਲੇ ਅਧਿਆਏ ਵਿੱਚ ਹੀ, ਤਾਂ ਤਿੰਨ ਸਿਹਾਰੀ ਪਾ ਕੇ ਲਿਖਿਆ ਵਾ, ਭਾਵ ਸਿਹਾਰੀ ਜੋ ਨਿਕਲ ਗਈ ਈੜੀ ਬਣ ਗਿਆ ਸੱਤ ਇੱਕ, ਭਾਵ ਇੱਕ ਸੱਤ, ਭਾਵ ਸੱਤ ਦਾ ਅਰਥ ਸੌ, ਇੱਕ ਦਾ ਅਰਥ ਇੱਕ, ਇੱਕ ਸੌ ਸਲੋਕਾਂ ਵਾਲਾ ਇਹ ਵੈਰਾਗ ਸ਼ਤਕ ਗ੍ਰੰਥ ਅਸੀਂ ਲਿਖਦੇ ਹਾਂ। ਅੱਥ ਹੁਣ ਵੈਰਾਗ ਸ਼ਤਕ ਗ੍ਰੰਥ ਲਿਖਦੇ ਹਾਂ। ਅੱਥ ਦਾ ਅਰਥ ਹੁਣ, ਇਸ ਤੋਂ ਬਾਅਦ, ਭਾਵ ਜੋ ਮੰਗਲ ਉੱਪਰ ਹੋਇਆ ਉਸ ਮੰਗਲ ਤੋਂ ਬਾਅਦ ਆ, ਵੈਰਾਗ ਸ਼ਤਕ ਗ੍ਰੰਥ ਲਿਖਦੇ ਹਾਂ। ਅਤੇ ਵੈ ਦਾ ਅਰਥ ਹੁੰਦਾ ਉਲਟ, ਰਾਗ ਦਾ ਅਰਥ ਹੁੰਦਾ ਪ੍ਰੇਮ, ਭਾਵ ਸੰਸਾਰ ਦੇ ਪ੍ਰੇਮ ਤੋਂ ਜੋ ਵੈ ਗਈ ਉਲਟ ਕਰ ਦੇਣ ਵਾਲਾ, ਐਸਾ ਵੈਰਾਗ ਸ਼ਤਕ ਗ੍ਰੰਥ ਲਿਖਦੇ ਹਾਂ। ਅਤੇ ਜੋ ਵੈਰਾਗ ਕਰ ਦੇਣ ਵਾਲਾ ਹੈ, ਜਿਸ ਵੈਰਾਗ ਦਾ ਸਦਕਾ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਅਤੇ ਇਹ ਵੈਰਾਗ ਸ਼ਤਕ ਗ੍ਰੰਥ ਯੋਗੀ ਰਾਜ ਸਿੱਧ ਭਰਤਰੀ ਹਰੀ ਜੀ ਦਾ ਲਿਖਿਆ ਹੋਇਆ, ਉਸ ਵੈਰਾਗ ਸ਼ਤਕ ਗ੍ਰੰਥ ਨੂੰ ਅਸੀਂ ਲਿਖਦੇ ਹਾਂ। ਦੋਹਰਾ ਦੁਰਦ ਬਦਨ ਦੁਰਜਨ ਦਲਨ, ਸਭ ਤੋਂ ਪਹਿਲਾਂ ਸ਼੍ਰੀ ਗਣੇਸ਼ ਜੀ ਦਾ ਮੰਗਲ ਕਰਦੇ ਹਾਂ, ਜਿਵੇਂ ਸਨਾਤਨ ਮਤ ਵਾਲੇ ਸ਼੍ਰੀ ਗਣੇਸ਼ ਆਏ ਨਮਹ, ਹਾਂਜੀ, ਗਣੇਸ਼ ਜੀ ਨੂੰ ਸਾਡੀ ਨਮਸਕਾਰ, ਗਣੇਸ਼ ਜੀ ਨੂੰ ਨਮਸਕਾਰ ਕਰਦੇ ਹਨ, ਅਤੇ ਮਨ ਉਹ ਸ਼੍ਰੀ ਗਣੇਸ਼ ਆਏ ਨਮ ਹੈ, ਮੰਗਲ ਹੀ ਆ, ਪਰ ਇੱਥੇ ਥੋੜ੍ਹੇ ਨਾਮ ਰੱਖ ਰੱਖ ਕੇ ਵੱਖੋ ਵੱਖਰੇ ਨਾਮ ਦੇ ਕੇ ਅਤੇ ਉਹਨਾਂ ਨੂੰ ਨਮਸਕਾਰ ਪੰਡਿਤ ਹਰਦਿਆਲ ਜੀ ਨੇ ਕੀਤੀ ਹੈ। ਸਭ ਤੋਂ ਪਹਿਲਾਂ ਲਿਖਿਆ ਹੈ ਦੁਰਦ ਬਦਨ, ਦੁਰਦ ਨਾਮ ਹਾਥੀ ਦਾ, ਠੀਕ ਹੈ ਜੀ, ਜੋ ਹਾਥੀ ਦੇ ਬਦਨ ਕਹੀਏ ਮੁੱਖ ਵਾਲੇ ਹੈ। ਦੁਰਜਨ ਦਲਨ, ਦੁਰਜਨ ਕਹੀਏ ਖੋਟੇ ਜਨਾਂ ਨੂੰ, ਖੋਟੇ ਜਨ ਦੇ ਸਮੂਹ ਨੂੰ ਦਲਣ ਵਾਲੇ, ਹਾਂਜੀ। ਮਦਨ ਕਦਨ, ਮਦਨ ਨਾਮ ਕਾਮਦੇਵ ਦਾ, ਕਾਮਦੇਵ ਨੂੰ ਜੋ ਕਦਨ ਕਹੀਏ ਕੱਟਣ ਵਾਲੇ ਮਾਰਨ ਵਾਲੇ ਆ, ਉਹ ਕੌਣ? ਸ਼ਿਵ ਜੀ, ਹਾਂਜੀ, ਕਾਮਦੇਵ ਨੂੰ ਮਾਰਨ ਵਾਲਾ ਸ਼ਿਵ ਜੀ, ਅਤੇ ਉਹ ਸ਼ਿਵ ਆਨੰਦ, ਉਹ ਸ਼ਿਵ ਜੀ ਦੇ ਜੋ ਪੁੱਤਰ ਹਨ, ਹਾਥੀ ਦੇ ਮੁੱਖ ਵਾਲੇ, ਖੋਟੇ ਜਨ ਦੇ ਦਲਾਂ ਨੂੰ ਦਲਣ ਵਾਲੇ, ਮਸਲ ਦੇਣ ਵਾਲੇ, ਅਤੇ ਮਦਨ ਕਦਨ ਭਾਵ ਸ਼ਿਵ ਜੀ ਦੇ ਜੋ ਕਾਮਦੇਵ ਨੂੰ ਕਦਨ ਕੱਟਣ ਵਾਲਾ ਸ਼ਿਵ ਜੀ ਹੈ, ਸ਼ਿਵ ਜੀ ਦੇ ਆਨੰਦ, ਹਾਂਜੀ, ਗਣੇਸ਼ ਜੀ, ਏਕ ਰਦਨ ਸੁਖ ਸਦਨ ਕੇ, ਏਕ ਰਦਨ ਜੋ ਇੱਕ ਰਦਨ ਕਹੀਏ ਦੰਦ ਵਾਲੇ, ਰਦਨ ਨਾਮ ਦੰਦ ਦਾ, ਏਕ ਦੰਦ ਵਾਲੇ ਅਤੇ ਸੁੱਖਾਂ ਦੇ ਜੋ ਸਦਨ ਕਹੀਏ ਘਰ ਹੀ ਹਨ, ਹਾਂਜੀ, ਸਦਨ ਨਾਮ ਕਦ ਕੀ ਆ, ਘਰ ਦਾ, ਜੋ ਸੁੱਖਾਂ ਦੇ ਘਰ ਹੈ, ਐਸੇ ਸੁੱਖਾਂ ਦੇ ਘਰ ਗਣੇਸ਼ ਜੀ ਦੇ ਪਾਦ ਕਹੀਏ ਚਰਨਾ, ਪਦਮ ਕਹੀਏ ਕਮਲ, ਚਰਨ ਕਮਲਾਂ ਉੱਪਰ ਬੰਧ ਪ੍ਰਤੀਬੰਧ ਮੇਰੀ ਨਮਸਕਾਰ ਹੈ, ਪ੍ਰਤਿਬੰਧ, ਐਸੇ ਚਰਨ ਕਮਲਾਂ ਨੂੰ ਪ੍ਰਤ ਕਹੀਏ, ਪ੍ਰਤ ਦਾ ਅਰਥ ਨੂੰ, ਬੰਧ ਕਹੀਏ ਨਮਸਕਾਰ,
ऐसे चरण कमलों नू मेरी कवि दी पंडित हरदयाल जी दी कहिंदे नमस्कार है, मैं नमस्कार करदा। जो हाथी दे मूँह वाले है बुरे पुरशां नू मार के सुट्टण वाले है ते कामदेव नू कट्टण वाले साड़न वाले जो शिवजी है उहदे पुत्तर ते एक दंद वाले ते सुखां दा घर रूप जो गणेश जी है कहिंदे उहनां गणेश जी दे केदार्थ गणेश जी दे पदम अर्थ गिया कमल ते पाद नाम चरणा दा कमल चरण कमलों नू प्रति कहिए नू चरण कमलों नू मेरी बंद वंदना है नमस्कार है, मैं नमस्कार करदा हाँ। हुण दुरद राध नाम हुंदा दंद दा, दो नाम हुंदा दो दा, दो दंदा वाला जो हाथी आ जिहदे दो तरह के दंद हुंदे आ किद्दां, एक ते इदां ही समझ लो, एक दंद ओह हन जिन्हां नाल खुराक नू चिबदा घा पठा खांदा अंदर खिंचदा ओह दंद एक हो गए, ते दूजे ओह हन जो बाहरी दंद तिखे जिहे दिखदे, इस तरह दो दंद हो गए। इस करके हाथी दा नाम दुरद है, हाँ जी दुरद 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 ही पढ़ना ते दुरद नहीं पढ़ना, पढ़ना दुरद ही पाठ ही है। तो इस तरह हाथी का नाम दुरद पिया है, पर दो दंदा वाला जो हाथी है, हाथी दे दो दंदा वाले हाथी दे बदन गई मुख वाले, तो दो रात इदा भी कि हाथी जेडे दो दंद बाहर होंगे, इस करके जो दो दंदा वाला हाथी है वो मुख वाले दुर जा दुर जन दुर जन कही है खोटे दुर नाम खोटे जना जो दलन वाले, हाँ जी मदन कदन मदन नाम कामदेव का, कामदेव कदन कट्टण वाले शिव शिवजी ते शिवजी ने नंद लिए पुत्र। पुराणा में यह कथा होंदी आ शिवजी का नाम जिहड़ा मदन कदन किवें पिया उह दस दिता ना, हाथी का हाथी के मूँह वाले वह भी सारी कथा ये विचारांगे। तो शिवजी के पुत्र किवें हैं ये पुराणा में कथा आती है कि जो दश राजा सी ना दक्ष प्रजापत राजा वह बच्चे नाटक सतगुरु महाराज जी ने कथन किया दक्ष राजा का बचेतर नाटक वचन आते सतगुरु महाराज जी दे के दक्ष प्रजापत जिन उपजाए दस सहंस ते ग्रह पई कन्या जे समान कह लगे न अन्या, दस हजार लड़की हुई सी कन्या दस हजार लड़कियां पैदा हुई आ दक्ष प्रजापत दे ते जिहदे समान होर कोई सोहणिया नहीं सी, ते चार जिहियां लड़कियां दे बनता कदरू देत अदेत ए कश्यप ऋषि ने व्याहियां गई सन, ते जिस करके कुछ चंद्रमा ने व्याह दित्तियां दश प्रजापत राजे ने, इस तरह उन्हें कोई धर्मराज ने कोई लड़कियां व्याह दित्तियां दस हज़ार लड़कियां जी ने शादी की सी, ते ओह जिहड़े दस हज़ार लड़कियां एक जिहड़ी बिनता सी वह भी कश्यप दी घरवाली होई ते एक जिहड़ा गरुड़ पंछी उहदी माता होई इहदे तों गरुड़ पैदा होया, जिहड़ी दित्ती सी दक्ष दी पुत्री ਉਹ ਤੋਂ ਦੈਂਤ ਪੈਦਾ ਹੋਏ, ਅਤੇ ਇਹ ਵੀ ਕਸ਼ਪ ਰਿਖੀ ਦੀ ਘਰਵਾਲੀ ਭਾਵ ਇੱਕ ਰਿਖੀ ਨੇ ਵਿਆਹੀ ਹੈ, ਬਨਤਾ ਕਦਰ ਅਦਿੱਤ ਅਦਿੱਤ ਇਹ ਦਿੱਖ ਬਰੀ ਬਣਾਏ, ਉਹ ਸਾਰੀਆਂ ਜਿਹੜੀਆਂ ਕਸ਼ਪ ਨੇ ਵਿਆਹੀਆਂ ਚਾਰ ਲੜਕੀਆਂ ਦਸ਼ ਪ੍ਰਜਾਪਤ ਰਾਜੇ ਦੀਆਂ, ਅਤੇ ਜਿਹੜੀ ਅਦਿੱਤੀ ਸੀ ਕਸ਼ਪ ਦੀ ਇਸਤਰੀ ਘਰਵਾਲੀ ਉਹ ਤੋਂ ਦੇਵਤੇ ਪੈਦਾ ਹੋਏ, ਜਿਹੜੀ ਕਦਰੂ ਸੀ ਕਸ਼ਪ ਦੀ ਘਰਵਾਲੀ ਉਹ ਤੋਂ ਨਾਗ ਪੈਦਾ ਹੋਏ, ਭਾਵ ਕਸ਼ਪ ਰਿਸ਼ੀ ਨੇ ਚਾਰ ਲੜਕੀਆਂ ਵਿਆਹੀਆਂ ਸੀ ਅਤੇ ਉਹ ਚੌਵਾਂ ਤੋਂ ਇਹ ਦੇਵਤੇ ਨਾਗ ਗਰੜ ਦੈਂਤ ਪੈਦਾ ਹੋਏ। ਇਹ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਵੀ ਆਉਂਦਾ ਅਤੇ ਕੋਈ ਸ਼ੰਕਾ ਨਹੀਂ ਕਰ ਲੈਣਾ ਵੀ ਇਹ ਨਹੀਂ ਹੋ ਸਕਦਾ, ਇਹ ਉਹਦੇ ਵਿੱਚ ਸਾਰਾ ਹੀ ਆਉਂਦਾ। ਅਤੇ ਇਸੇ ਤਰ੍ਹਾਂ ਦਸ਼ ਪ੍ਰਜਾਪਤ ਦੀਆਂ ਜਿਹੜੀਆਂ ਪੁੱਤਰੀਆਂ ਦਸ ਹਜ਼ਾਰ ਸੀ ਉਹਨਾਂ ਵਿੱਚੋਂ ਇਹ ਇੱਕ ਸਤੀ ਸੀ ਉਹਦੀ ਘਰ ਵਾਲੀ, ਸਦੀ ਸੀ ਪਾਤ ਸ਼ਿਵ ਜੀ ਦੀ ਘਰਵਾਲੀ ਅਤੇ ਦਸ਼ ਪ੍ਰਜਾਪਤ ਦੀ ਪੁੱਤਰੀ। ਭਾਵ ਬੰਤਾ ਕਜਰੂ ਦਿੱਤੀ ਦਿੱਤੀ ਦੀ ਭੈਣ। ਅਤੇ ਪੁਰਾਣਾਂ ਵਿੱਚ ਕਥਾ ਐਵੇਂ ਹੁੰਦੀ ਆ ਵੀ ਜਿਹੜਾ ਸੀ ਦਸ਼ ਪ੍ਰਜਾਪਤ ਨੇ ਜਿਹੜਾ ਜੱਗ ਕੀਤਾ ਬਹੁਤ ਵੱਡਾ, ਜਿਹਦੇ ਵਿੱਚ ਉਹਨੇ ਆਪਣੇ ਸਾਰੇ ਜਵਾਈ ਸੱਦੇ, ਪਰ ਉਹਨੇ ਸ਼ਿਵ ਜੀ ਨੂੰ ਨਹੀਂ ਬੁਲਾਇਆ। ਜਦੋਂ ਸ਼ਿਵ ਜੀ ਨੇ ਬੁਲਾਇਆ ਤਾਂ ਸਤੀ ਨੂੰ ਬੜਾ ਗੁੱਸਾ ਆਇਆ ਅਤੇ ਸਤੀ ਕਹਿੰਦੀ ਵੀ ਆਪਾਂ ਚੱਲੀਏ, ਸਾਨੂੰ ਕਿਉਂ ਨਹੀਂ ਬੁਲਾਇਆ, ਆਪਾਂ ਵੀ ਉੱਥੇ ਜਾਣਾ ਜੱਗ ਵਿੱਚ। ਅਤੇ ਉਹ ਜਿਹੜਾ ਸ਼ਿਵ ਜੀ ਕਹਿੰਦਾ ਵੀ ਵੇਖ, ਸਤੀ ਜਿੱਥੇ ਕੋਈ ਬੁਲਾਵੇ ਨਾ ਉੱਥੇ ਜਾਣ ਦਾ ਫਾਇਦਾ ਨਹੀਂ ਹੈ, ਬਿਨ ਬੁਲਾਏ ਮਹਿਮਾਨ ਦੀ ਕੋਈ ਕਦਰ ਕੀਮਤ ਨਹੀਂ ਹੁੰਦੀ, ਜੇ ਨਹੀਂ ਬੁਲਾਇਆ ਤਾਂ ਉਹਦੀ ਮਰਜ਼ੀ, ਆਪਾਂ ਕੀ ਜੱਗ ਕਰਨਾ। ਕਿਉਂਕਿ ਜਦੋਂ ਇਹ ਆਇਆ ਸੀ ਉਦੋਂ ਸ਼ਿਵ ਜੀ ਨੇ ਕੋਈ ਸਤਿਕਾਰ ਨਹੀਂ ਸੀ ਕੀਤਾ, ਕਿਉਂਕਿ ਸ਼ਿਵ ਜੀ ਆਪਣੀ ਸਮਾਧੀ ਵਿੱਚ ਲੀਨ ਸਨ ਅਤੇ ਆਪਣੀ ਮੌਜ ਵਿੱਚ ਭੰਗ ਭੁੰਗ ਪੀ ਕੇ ਮਸਤ ਸਨ। ਅਤੇ ਇਹਨੂੰ ਬੜਾ ਗੁੱਸਾ ਆਇਆ, ਇਹਨੇ ਫਿਰ ਜੱਗ ਕੀਤਾ ਅਤੇ ਇਹਨੇ ਵੀ ਸੱਦਿਆ ਬੁਲਾਇਆ ਨਾ ਵੀ ਨਿਰਾਦਰ ਕਰੂੰਗਾ ਸ਼ਿਵ ਜੀ ਦਾ। ਹੁਣ ਇਹ ਸਤੀ ਲੜਕੀ ਸੀ, ਉਹਨੂੰ ਆਪਣੇ ਬਾਪ 'ਤੇ ਥੋੜ੍ਹਾ ਬਹੁਤਾ ਆ ਹੀ ਜਾਂਦੀ ਹੈ, ਮੋਹ ਵੀ ਆ ਜਾਂਦਾ, ਪ੍ਰੇਮ ਵੀ ਆ ਜਾਂਦਾ ਹੈ। ਅਤੇ ਉਹ ਕਹਿੰਦੀ ਵੀ ਆਪਾਂ ਚੱਲੀਏ, ਮੈਂ ਨਾਲੇ ਗੱਲ ਕਰਾਂਗੀ ਬੁਲਾਇਆ ਕਿਉਂ ਨਹੀਂ ਆ, ਅਤੇ ਨਾਲੇ ਆਪਾਂ ਉੱਥੇ ਪਹੁੰਚੀਏ। ਸ਼ਿਵ ਜੀ ਚੱਲੇ ਨਾ ਵੀ ਬਿਨ ਬੁਲਾਏ ਕੋਈ ਫਾਇਦਾ ਨਹੀਂ, ਪਰ ਉਹ ਨਾ ਹੀ ਮੰਨੀ। ਜਦੋਂ ਨਾ ਮੰਨੀ ਤਾਂ ਫਿਰ ਚਲੇ ਤਾਂ ਗਏ, ਅਤੇ ਦਸ਼ ਪ੍ਰਜਾਪਤ ਨੇ ਕੋਈ ਪੁੱਛ ਗਿੱਛ ਨਹੀਂ ਇਹੋ ਜਿਹੀ ਕੀਤੀ। ਅਤੇ ਉਸ ਵੇਲੇ ਜਿਹੜਾ ਹੈ ਪੁੱਛਿਆ ਗਿੱਛਿਆ ਨਾ, ਫਿਰ ਉਹਨੇ ਸਾਰਿਆਂ ਦੇ ਨਿਉਂਦੇ ਕੱਢੇ ਦਸ਼ ਪ੍ਰਜਾਪਤ ਨੇ ਆਪਣੇ ਜਵਾਈਆਂ ਦੇ। ਸ਼ਿਵ ਜੀ ਵਾਸਤੇ ਉਹਨੇ ਇੱਕ ਕੋਈ ਸਰੋਪਾ ਕੋਈ ਨਿਉਂਦਾ ਨਾ ਕੱਢਿਆ। ਇਹ ਗੱਲ ਦਾ ਜਦੋਂ ਸਤੀ ਨੂੰ ਪਤਾ ਲੱਗਾ ਵੀ ਮੇਰੇ ਪਿਓ ਨੇ ਅਤੇ ਮੇਰੇ ਘਰ ਵਾਲੇ ਨੂੰ ਪੁੱਛਿਆ ਕੁਛ ਨਹੀਂ, ਕਿੱਡੀ ਮਾੜੀ ਗੱਲ ਹੈ। ਅਤੇ ਸਤੀ ਨੇ ਪਿਤਾ ਦੇ ਜੱਗ ਵਿੱਚ ਆਪਣੇ ਪਤੀ ਸ਼ਿਵ ਜੀ ਦਾ ਨਿਰਾਦਰ ਵੇਖਿਆ, ਜਿਸ ਕਰਕੇ ਉਹ ਗੱਲ ਸਹਾਰ ਨਾ ਸਕੀ, ਆਪਣੀ ਬੇਇੱਜ਼ਤੀ ਮੰਨੀ ਅਤੇ ਜੱਗ ਕੁੰਡ ਵਿੱਚ ਜਿੱਥੇ ਹੋ ਰਿਹਾ ਸੀ ਉੱਥੇ ਡਿੱਗ ਕੇ ਪ੍ਰਾਣ ਤਿਆਗ ਦਿੱਤੇ। ਉਦੋਂ ਫਿਰ ਸ਼ਿਵ ਜੀ ਨੇ ਆ ਕੇ ਜਿਹੜਾ ਉਹ ਬਹੁਤ ਗੁੱਸਾ ਕੀਤਾ, ਵੇਖ ਕੇ ਵੀ ਇਹ ਬੜੀ ਮਾੜੀ ਹੋਈ ਮੇਰੇ ਨਾਲ, ਮੈਂ ਤਾਂ ਪਹਿਲਾਂ ਕਹਿੰਦਾ ਸੀ ਵੀ ਇਹੋ ਜਿਹੇ ਰਾਜੀ ਹੁੰਦੇ ਆ, ਪਰ ਉਹਨੇ ਵੀ ਨਹੀਂ ਮੰਨੀ, ਹੁਣ ਮੇਰੀ ਘਰਵਾਲੀ ਜਿਹੜੀ ਸੜ ਕੇ ਸਵਾਹ ਹੋ ਗਈ ਹੈ। ਉਹਨੂੰ ਗੁੱਸਾ ਆਇਆ, ਫਿਰ ਕਹਿੰਦੇ ਉਦੋਂ ਉਹਨੇ ਸ਼ਿਵ ਜੀ ਨੇ ਆਪਣੀ ਇੱਕ ਕੇਸਾਂ ਦੀ ਜੜਾਂ ਪੁੱਟੀ ਸੀ ਜਿੱਥੋਂ ਜਟਾ ਦੇ ਵਿੱਚੋਂ ਬਲਭੱਦਰ ਪੈਦਾ ਹੋਇਆ ਗਣ। ਫਿਰ ਉਹਨੇ ਜਿਹੜਾ ਸਾਰਾ ਜੱਗ ਦਾ ਨਾਸ ਕੀਤਾ ਦਸ਼ ਪ੍ਰਜਾਪਤ ਦਾ, ਅਤੇ ਉੱਥੇ ਬੜੀ ਜਿਹੜੀ ਹੜਚਲ ਮਚਾਈ ਸੀ ਪੂਰੇ ਜੱਗ ਵਿੱਚ ਹੀ ਇਸ ਤਰ੍ਹਾਂ। ਅਤੇ ਸ਼ਿਵ ਜਦੋਂ ਸਤੀ ਸੜ ਗਈ, ਸ਼ਿਵ ਜੀ ਜਿਹੜਾ ਹੈ ਉਹਦੇ ਮੋਹ ਵੱਸ ਹੋ ਗਏ, ਅਤੇ ਸਤੀ ਦੀ ਲੋਥ ਉਹਨੇ ਅਗਨ ਕੁੰਡ 'ਚੋਂ ਹੀ ਬਾਹਰ ਕੱਢ ਲਈ ਅਤੇ ਆਪਣੇ ਮੋਢੇ 'ਤੇ ਰੱਖ ਲਈ। ਰਾਤ ਦਿਨ ਬਿਨਾਂ ਵਿਸ਼ਰਾਮ ਦੇ ਉਹ ਫਿਰਨ ਲੱਗਾ। ਅਤੇ ਫਿਰ ਕਹਿੰਦੇ ਵੀ ਬਹੁਤ ਬੁਰਾ ਹਾਲ ਹੋਇਆ ਸ਼ਿਵ ਜੀ ਦਾ, ਕਾਮ ਗ੍ਰਸਤ ਵੀ ਹੋ ਗਏ ਸਨ। ਚੈਨ ਨਾ ਆਵੇ, ਕਾਮ ਸਗੋਂ ਸਤਾਵੇ, ਕਦੇ ਸਤੀ ਨਾ ਰਹੇ ਉਤੋਂ ਕਾਮ ਸਤਾਵੇ। ਅਤੇ ਕਾਮ ਸਤਾਉਣੇ ਕਰਕੇ ਸ਼ਿਵ ਜੀ ਨੂੰ ਫਿਰ ਗੁੱਸਾ ਆਇਆ, ਅਤੇ ਜਿਸ ਕਰਕੇ ਉਸਨੇ ਆਪਣਾ ਤੀਸਰਾ ਜਿਹੜਾ ਨੇਤਰ ਆ ਨਾ ਕਹਿੰਦੇ ਉਦੋਂ ਪ੍ਰਕਾਸ਼ ਕੀਤਾ। ਅਤੇ ਇੱਦਾਂ ਵੀ ਆਉਂਦਾ ਵੀ ਉਦੋਂ ਕਾਮਦੇਵ ਨੂੰ ਭਸਮ ਕਰ ਦਿੱਤਾ ਸੀ, ਅਤੇ ਸਤੀ ਜਦੋਂ ਚੜ੍ਹਾਈ ਕਰ ਗਈ ਅਤੇ ਕਾਮ ਨੇ ਆਪਣੀ ਪੂਰੀ ਵਾਹ ਲਾ ਦਿੱਤੀ। ਕਾਮ ਸਤਾਵੇ, ਉੱਧਰ ਸਤੀ ਦੇ ਮਰਨ ਜਾਣ ਮਗਰੋਂ ਸ਼ਿਵ ਜੀ ਨੂੰ ਜਿਹੜੀ ਹੈ ਉਹ ਅਖੰਡ ਸਮਾਧੀ ਲਾ ਲਈ। ਬੈਠੇ ਹੋਏ ਕਿੰਨੇ ਵਰੇ ਗੁਜ਼ਰ ਗਏ, ਤਦ ਦੇਵਤਿਆਂ ਦੇ ਪ੍ਰੇਰੇ ਹੋਏ ਕਾਮਦੇਵ ਨੇ ਆ ਕੇ ਸ਼ਿਵ ਜੀ ਨੂੰ ਆਪਣਾ ਜਿਹੜਾ ਉਚਾਟਨ ਤੀਰ ਮਾਰਿਆ, ਭਾਵ ਹੜਬਲੀ ਜੀ ਲਾ ਦਿੱਤੀ, ਜਿਸ ਕਰਕੇ ਉਹਦੀ ਸਮਾਧੀ ਖੁੱਲ੍ਹ ਗਈ। ਹੁਣ ਸਤੀ ਕੋਲ ਹੈ ਨਹੀਂ ਸੀ, ਇਸਤਰੀ ਦੇ ਕੋਲ ਨਾ ਹੋਣੇ ਕਰਕੇ ਸ਼ਿਵ ਜੀ ਨੂੰ ਕਾਮ ਇੱਛਾ ਦੇ ਕਾਰਨ ਬਹੁਤ ਦੁੱਖ ਹੋਇਆ, ਅਤੇ ਉਸ ਦੁੱਖ ਨਾਲ ਦੁਖੇ ਹੋਏ ਸ਼ਿਵ ਜੀ ਨੇ ਕ੍ਰੋਧ ਕਰਕੇ ਆਪਣੀ ਜਿਹੜੀ ਤਮੋ ਗੁਣ ਪ੍ਰਧਾਨ ਤੀਸਰੀ ਆਖਿਆ ਨਾ ਜਿਹਨਾਂ ਸੰਘਾਰ ਕਰਦੇ, ਉਹ ਖੋਲ੍ਹ ਕੇ ਕਾਮਦੇਵ ਵੱਲ ਵੇਖਿਆ ਅਤੇ ਕ੍ਰੋਧ ਦੀ ਅਗਨੀ ਨਾਲ ਉਸਨੂੰ ਫੂਕ ਦਿੱਤਾ, ਜਿਸ ਕਰਕੇ ਸ਼ਿਵ ਜੀ ਭਸਮ ਹੋ ਗਿਆ। ਕਹਿੰਦੇ ਫਿਰ ਕਾਮਦੇਵ ਦੀ ਜਿਹੜੀ ਘਰਵਾਲੀ ਸੀ ਰੱਤੀ, ਉਹਨੇ ਵੀ ਆ ਕੇ ਬੇਨਤੀਆਂ ਕੀਤੀਆਂ ਕਿ ਸ਼ਿਵ ਜੀ ਮਹਾਰਾਜ ਤੁਸੀਂ ਤਾਂ ਮੇਰਾ ਸੁਹਾਗ ਉਜਾੜ ਦਿੱਤਾ, ਬੜੀ ਮਾੜੀ ਕੀਤੀ ਹੈ। ਸ਼ਿਵ ਜੀ ਕਹਿੰਦੇ ਵੀ ਨਹੀਂ, ਉਹਨੂੰ ਭਸਮ ਇਹ ਕੀਤਾ, ਉਹਦਾ ਸਰੀਰ ਕਰਕੇ ਉਹਨੂੰ ਭਸਮ ਕਰ ਦਿੱਤਾ, ਹੁਣ ਉਹ ਰਹੂਗਾ ਪਰ ਉਹ ਸਰੀਰ ਤੋਂ ਬਿਨਾਂ ਦਿਖਾਈ ਨਹੀਂ ਦਊਗਾ, ਸਾਰਿਆਂ ਵਿੱਚ ਪ੍ਰਵੇਸ਼ ਹੋਊਗਾ ਪਰ ਦਿਖਾਈ ਨਹੀਂ ਦਊਗਾ। ਜਿਸ ਕਰਕੇ ਫਿਰ ਦਾ ਕਾਮਦੇਵ ਦਾ ਨਾਮ ਇੱਕ ਅਨੰਗ ਵੀ ਪਿਆ, ਅਨ ਅੰਗ ਜਿਹੜਾ ਅੰਗਾਂ ਤੋਂ ਬਿਨਾਂ। ਹੁਣ ਕਾਮਦੇਵ ਦਿਖਦਾ ਤਾਂ ਨਹੀਂ ਹੈ ਪਰ ਸਾਰੇ ਸਰੀਰਾਂ ਵਿੱਚ ਘਰ ਉਹਨੇ ਕੀਤਾ ਹੋਇਆ। ਇਸ ਕਰਕੇ ਸ਼ਿਵ ਜੀ ਨੇ ਕ੍ਰੋਧ ਦੀ ਅਗਨੀ ਨਾਲ ਨੂੰ ਫੂਕ ਦਿੱਤਾ ਸੀ ਜਦੋਂ ਉਹਨੂੰ ਸਤਾਉਂਦਾ ਸੀ ਸਤੀ ਦੇ ਜਿਹੜਾ ਸਰੀਰ ਛੱਡਣ ਕਰਕੇ। ਅਤੇ ਫਿਰ ਸ਼ਿਵ ਜੀ ਨੇ ਜਦੋਂ ਇਹਨੂੰ ਭਸਮ ਕੀਤਾ ਅਤੇ ਫਿਰ ਇਹਨਾਂ ਦਾ ਨਾਮ ਜਿਹੜਾ ਮਦਨ ਕਦਨ ਪੈ ਗਿਆ ਸੀ ਅਤੇ ਕਾਮਾਰ ਪੈ ਗਿਆ ਸੀ। ਕਾਮਾਰ ਭਾਵ ਜੋ ਕਾਮ ਦਾ ਵੈਰੀ ਹੈ, ਅਤੇ ਮਦਨ ਨਾਮ ਕਾਮ ਦਾ ਜੋ ਕਾਮ ਨੂੰ ਕਦਨ ਕਹੀਏ ਕੱਟਣ ਵਾਲਾ, ਕਦਨ ਕਹੀਏ ਮਾਰਨ ਵਾਲਾ, ਉਹ ਕੌਣ ਹੈ? ਸ਼ਿਵ ਜੀ। ਇਸ ਤਰ੍ਹਾਂ ਇਹਨਾਂ ਦਾ ਨਾਮ ਮਦਨ ਕਦਨ ਪਿਆ ਸੀ ਅਤੇ ਉਹ ਮਦਨ ਕਦਨ ਭਾਵ ਮਾ ਕਾਮ ਨੂੰ ਕੱਟਣ ਵਾਲੇ ਜੋ ਸ਼ਿਵ ਆ, ਸ਼ਿਵ ਜੀ ਦੇ ਆਨੰਦ ਕਹੀਏ ਪੁੱਤਰ। ਅਤੇ ਇਹ ਜਿਹੜੇ ਗਣੇਸ਼ ਜੀ ਆ, ਇਹ ਪੈਦਾ ਪਾਰਵਤੀ ਦੇ ਕਹਿੰਦੇ ਆਪਣੇ ਸਰੀਰ ਦੀ ਮੈਲ ਤੋਂ ਹੀ ਪੈਦਾ ਕੀਤਾ ਸੀ, ਜਿਸ ਕਰਕੇ ਇਹਦਾ ਨਾਮ ਗਣੇਸ਼ ਜੀ ਦਾ ਗੌਰੀ ਪੁੱਤਰ ਹੀ ਲਿਖਿਆ ਹੋਇਆ। ਪਰ ਹਮੇਸ਼ਾ ਪਿਤਾ ਦੇ ਨਾਮ ਤੋਂ ਹੀ ਪੁੱਤਰ ਦੀ ਪ੍ਰਸਿੱਧੀ ਹੁੰਦੀ ਹੈ। ਪਿਤਾ ਦੀ ਜਾਤ ਸਦਾਉਂਦਾ ਹੈ ਮਨੁੱਖ, ਇੱਕ ਇਹਨਾਂ ਦੀ ਜਾਤ ਵਿੱਚੋਂ ਹੈ। ਇਸ ਕਾਰਨ ਕਰਕੇ ਗਣੇਸ਼ ਨੇ ਗਣੇਸ਼ ਦੇ ਜਿਹੜੇ ਆ ਨਾ ਪੁੱਤਰ ਕਿਹਾ ਹੈ ਸ਼ਿਵ ਆਨੰਦ, ਵੀ ਸ਼ਿਵ ਜੀ ਦੇ ਪੁੱਤਰ ਹੈ, ਪਾਰਵਤੀ ਪੁੱਤਰ ਨਹੀਂ ਕਿਹਾ, ਗੌਰੀ ਪੁੱਤਰ ਨਹੀਂ ਲਿਖਿਆ, ਸ਼ਿਵ ਆਨੰਦ ਤਾਂ ਲਿਖਿਆ ਕਿਉਂਕਿ ਪਿਤਾ ਤੋਂ ਹੀ ਪ੍ਰਸਿੱਧੀ ਹੁੰਦੀ ਹੈ ਜੀ ਇਹਦੀ। ਦੁਰਦ ਬਦਨ, ਸੋ ਦੁਰਦ ਨਾਮ ਹਾਥੀ ਦਾ, ਹਾਥੀ ਦੇ ਮੁੱਖ ਵਾਲੇ, ਅਤੇ ਦੁਰਜਨ ਖੋਟੇ ਜਨ ਨੂੰ ਦਲਣ ਵਾਲੇ, ਅਤੇ ਮਦਨ ਕਦਨ ਕਾਮ ਨੂੰ ਮਾਰਨ ਵਾਲੇ। ਕੌਣ? ਸ਼ਿਵ, ਸ਼ਿਵ ਜੀ, ਸ਼ਿਵ ਦੇ ਕਹੀਏ ਆਨੰਦ ਕਹੀਏ ਪੁੱਤਰ। ਅਤੇ ਕਾਮ ਨੂੰ ਜਦੋਂ ਕਹਿੰਦੇ ਵੀ ਇੱਦਾਂ ਹੀ ਆਉਂਦਾ ਥੋੜ੍ਹਾ ਵੀ ਸ਼ਿਵ ਜੀ ਜਿਹੜੇ ਸਨ ਉਹਨਾਂ ਨੇ ਜਦੋਂ ਇਹ ਉਹਨਾਂ ਦੀ ਘਰਵਾਲੀ ਸਤੀ ਨਾਸ ਹੋ ਗਈ ਸੀ, ਅੱਗ ਵਿੱਚ ਡਿੱਗ ਪਈ ਸੀ ਅਤੇ ਉਹਨੂੰ ਇਹ ਚੁੱਕ ਕੇ ਤੁਰੇ ਫਿਰਦੇ ਸਨ, ਅਤੇ ਬਿਨਾਂ ਵਿਸ਼ਰਾਮ ਦੇ ਪਹਿਲਾਂ ਤਾਂ ਹੋ ਰਹੇ। ਫਿਰ ਵਿਸ਼ਨੂੰ ਭਗਵਾਨ ਨੇ ਇਹ ਵੇਖ ਕੇ ਕਹਿੰਦੇ ਸਤੀ ਦਾ ਜਿਹੜਾ ਸਰੀਰ ਸੀ ਨਾ ਵੀ ਇਹ ਨਾਲ ਹੀ ਚੁੱਕੀ ਫਿਰਦਾ, ਅਤੇ ਸ਼ਿਵ ਜੀ ਦਾ ਇਹੋ ਜਿਹਾ ਬੁਰਾ ਹਾਲ ਵੇਖ ਕੇ ਆਪਣਾ ਸੁਦਰਸ਼ਨ ਚੱਕਰ ਚਲਾ ਦਿੱਤਾ ਸੀ, ਅਤੇ ਉਹ ਸਤੀ ਦੇ ਸਰੀਰ ਦੇ ਟੁਕੜੇ ਟੁਕੜੇ ਕਰ ਦਿੱਤੇ। ਜਿਸ ਜਿਸ ਥਾਂ 'ਤੇ ਸਤੀ ਦੇ ਅੰਗ ਡਿੱਗੇ ਆ ਉੱਥੇ ਉੱਥੇ ਕਹਿੰਦੇ ਪਵਿੱਤਰ ਤੀਰਥ ਮੰਨੇ ਗਏ। ਜਾਂ ਜੈਸੇ ਜੀਭ ਵਾਲਾ ਅਸਥਾਨ ਜਵਾਲਾਮੁਖੀ, ਜਿੱਥੇ ਜੀਭ ਡਿੱਗੀ ਹੈ, ਜਿੱਥੇ ਨੇਤਰ ਡਿੱਗੇ ਨੇਤਰਾਂ ਦੀ ਥਾਂ ਨੈਣਾ ਦੇਵੀ, ਅਤੇ ਤੰਤਰ ਚੂੜਾਮਣੀ ਵਿੱਚ ਲਿਖਿਆ ਕਿ ਸਤੀ ਦੇ ਅੰਗ 51 ਥਾਂ 'ਤੇ ਡਿੱਗੇ ਸਨ, ਉਹ ਸਾਰੇ ਦੇਵੀ ਪੀਠ ਕਹੇ ਜਾਂਦੇ ਆ। ਦੇਵੀ ਪੀਠ ਉਸ ਸਥਾਨਾਂ ਦੇ ਨਾਮ ਕਹੇ ਜਾਂਦੇ ਵੀ ਇੱਦਾਂ ਜਿੱਥੇ ਜਿੱਥੇ ਉਹਦੇ ਅੰਗ ਡਿੱਗੇ, 51 ਸਥਾਨਾਂ 'ਤੇ ਡਿੱਗੇ ਸਨ, ਅਤੇ ਉਹਨਾਂ ਜਿੱਥੇ ਜਿੱਥੇ ਜੋ ਜੋ ਅੰਗ ਡਿੱਗਿਆ ਉਹਦੇ ਹਿਸਾਬ ਦੇ ਨਾਲ ਜਿਹੜੇ ਨਾਮ ਨੂੰ ਰੱਖ ਦਿੱਤੇ ਸਨ। ਐਵੇਂ ਪੁਰਾਣਾਂ ਦੇ ਵਿੱਚ ਜਿਹੜੀ ਕਥਾ ਆਉਂਦੀ ਹੈ, ਏਕ ਰਦਨ ਸੁਖ ਸਦਨ ਕੇ, ਏਕ ਰਦਨ ਕਹੀਏ ਇੱਕ ਰਦਨ ਨਾਮ ਦੰਦ ਦਾ, ਇੱਕ ਦੰਦ ਵਾਲਾ, ਭਾਵ ਕਿ ਭਾਵੇਂ ਵੇਖੋ ਹਾਥੀ ਦੇ ਚਿਹਰੇ ਉੱਤੇ ਦੋ ਦੰਦ ਵਿਖਾਈ ਦਿੰਦੇ ਬਾਹਰੀ, ਹਾਂਜੀ, ਪਰ ਜਿਸ ਹਾਥੀ ਦਾ ਸਿਰ ਸ਼ਿਵ ਜੀ ਨੇ ਕੱਟ ਕੇ ਗਣੇਸ਼ ਜੀ ਦੇ ਧਾੜ ਦੇ ਨਾਲ ਜੋੜਿਆ ਸੀ ਨਾ, ਕਿਉਂਕਿ ਗਣੇਸ਼ ਜੀ ਦਾ ਆਪਣਾ ਸੀਸ ਨਹੀਂ ਆ, ਇਹ ਇੱਕ ਹਾਥੀ ਦਾ ਲਾਇਆ ਸੀ, ਉਸ ਦਾ ਇੱਕ ਦੰਦ ਟੁੱਟ ਚੁੱਕਾ ਹੋਇਆ ਸੀ, ਇਸ ਕਰਕੇ ਗਣੇਸ਼ ਜੀ ਦੇ ਚਿਹਰੇ ਉੱਤੇ ਇੱਕੋ ਹੀ ਦੰਦ ਹੈ। ਹੁਣ ਇੱਥੇ ਸਵਾਲ ਖੜ੍ਹਾ ਹੁੰਦਾ ਕਿ ਜਦੋਂ ਕਿ ਸਾਰੇ ਹਾਥੀਆਂ ਦੇ ਦੋ ਦੰਦ ਹੁੰਦੇ ਆ ਤਾਂ ਫਿਰ ਗਣੇਸ਼ ਜੀ ਦੇ ਚਿਹਰੇ ਉੱਤੇ ਇੱਕ ਦੰਦ ਕਿਉਂ ਹੈ? ਹਾਂਜੀ, ਇੱਕ ਦੰਦ ਕਿਵੇਂ ਆ ਗਿਆ? ਉਹ ਜਿਹੜੇ ਹਾਥੀ ਦਾ ਇੱਕ ਦੰਦ ਵੀ ਸੀ ਜਿਹੜਾ ਸਿਰ ਲਾਇਆ, ਉਹ ਵੀ ਇੱਕ ਦੰਦ ਕਿਵੇਂ ਰਹਿ ਗਿਆ? ਕਾਰਨ ਕੀ? ਫਿਰ ਦੂਜਾ ਇਹ ਵੀ ਸ਼ਿਵ ਜੀ ਨੇ ਹਾਥੀ ਹੱਥਣੀ ਦੇ ਬੱਚੇ ਦਾ ਸਿਰ ਕੱਟ ਕੇ ਪਾਰਵਤੀ ਦੇ ਬੱਚੇ ਦੇ ਧੜ ਨਾਲ ਜੋੜ ਕੇ ਉਸ ਨੂੰ ਜਵਾਬ ਦਿੱਤਾ ਕਿ ਉਹ ਸਿਰ ਕਿਉਂ ਲਾਉਣਾ ਪਿਆ। ਇਹ ਵੀ ਪਤਾ ਲੱਗੇ ਵੀ ਹਾਥੀ ਦਾ ਜਿਹੜਾ ਸਿਰ ਆ ਉਹ ਗਣੇਸ਼ ਜੀ ਦੇ ਸਿਰ 'ਤੇ ਕਿਉਂ ਲਾਇਆ, ਉਹਨਾਂ ਦੇ ਸਿਰ ਪਹਿਲੇ ਨੂੰ ਕੀ ਹੋਇਆ, ਇਹ ਪ੍ਰਸ਼ਨ ਖੜ੍ਹਾ ਹੁੰਦਾ ਕਿਉਂਕਿ ਕੋਈ ਪੁੱਛ ਸਕਦਾ ਸਾਨੂੰ। ਫਿਰ ਹਾਥੀ ਦੇ ਹੱਥਣੀ ਦੇ ਬੱਚੇ ਦਾ ਸਿਰ ਕੱਟ ਕੇ ਅਤੇ ਪਾਰਵਤੀ ਦੇ ਬੱਚੇ ਭਾਵ ਗਣੇਸ਼ ਜੀ ਦੇ ਧੜ ਨੂੰ ਲਾ ਕੇ ਅਤੇ ਉਹਨੂੰ ਜਵਾ ਦਿੱਤਾ ਅਤੇ ਹੱਥਣੀ ਦਾ ਪੁੱਤਰ ਮਾਰ ਦਿੱਤਾ। ਅਤੇ ਇਹਦੇ ਵਿੱਚ ਤਾਂ ਸ਼ਿਵ ਜੀ ਵਾਸਤੇ ਸਵਾਰਥੀ ਵਾਲੀ ਗੱਲ ਆ ਨਾ, ਇਹਦੇ ਕੁਲਘਾਤੀ ਵਾਲੀ ਗੱਲ ਆ ਨਾ, ਪਾਪ ਵਾਲੀ ਗੱਲ, ਪਾਪ ਹੀ ਆ ਨਾ ਨਿਹਰਾ। ਅਤੇ ਇਹਦਾ ਸਮਾਧਾਨ ਇਹ ਆ, ਕਾਰਨ ਇਹ ਸੀ ਕਿ ਜਿਹੜਾ ਸੀ ਨਾ ਇਹ ਗਣੇਸ਼, ਕਾਰਨ ਇੱਦਾਂ ਬਣਿਆ ਕਿ ਗਣੇਸ਼ ਜੀ ਦੇ ਸਿਰ ਦੇ ਉੱਪਰ ਜਿਹੜਾ ਹਾਥੀ ਦਾ ਸਿਰ ਆਉਣ ਦਾ ਕਾਰਨ ਇਹ ਵਾ, ਉਹ ਇਵੇਂ ਪ੍ਰਸੰਗ ਪੁਰਾਣਾ ਵਿੱਚ ਆਉਂਦਾ ਵੀ ਪਾਰਵਤੀ ਮਾਤਾ ਨੇ ਆਪਣੇ ਸਰੀਰ ਦੀ ਮੈਲ ਤੋਂ ਇੱਕ ਬਾਲਕ ਜਿਹੜਾ ਉਹ ਬਣਾ ਲਿਆ, ਮੈਲ ਲਾ ਕੇ ਬਾਲਕ ਬਣਾ ਦਿੱਤਾ, ਭਾਵ ਗਣੇਸ਼ ਪੈਦਾ ਕਰ ਦਿੱਤਾ। ਅਤੇ ਆਪ ਇਸ਼ਨਾਨ ਕਰਨ ਲੱਗੀ ਅਤੇ ਇਹਨੂੰ ਦਰਵਾਜ਼ੇ ਦੇ ਨੇ ਪਹਿਰੇ ਲਈ ਬਿਠਾ ਦਿੱਤਾ ਵੀ ਕਿਸੇ ਨੂੰ ਅੱਗੇ ਨਹੀਂ ਆਉਣ ਦੇਣਾ ਘਰ ਮੇਰੀ ਆਗਿਆ ਤੋਂ ਬਿਨਾਂ, ਜਿੱਦਾਂ ਚਿਰ ਮਹਿਣਾ ਤੈਨੂੰ ਕਹਾਂ। ਇਹ ਉੱਥੇ ਪਹਿਰਾ ਲੈ ਜਿਹੜਾ ਲਾ ਕੇ ਅਤੇ ਬੈਠ ਗਿਆ। ਉਦੋਂ ਸ਼ਿਵ ਜੀ ਆ ਗਏ ਅਤੇ ਇਹ ਬਾਲਕ ਨੇ ਅੰਦਰੋਂ ਜਾਣੋ ਰੋਕਿਆ। ਸ਼ਿਵ ਜੀ ਕਹਿੰਦਾ ਵੀ ਤੂੰ ਕੌਣ ਹੋਣਾ, ਪਾਰਵਤੀ ਮੇਰੀ ਘਰ ਵਾਲੀ, ਤੂੰ ਕਿੱਥੋਂ ਆ ਗਿਆ ਬੱਚਾ। ਇਹ ਕਹਿੰਦਾ ਵੀ ਮੇਰੀ ਮਾਤਾ ਨੇ ਮੈਨੂੰ ਰੋਕਿਆ, ਤੂੰ ਨਹੀਂ ਜਾ ਸਕਦੇ। ਇਸ ਗੱਲ ਉੱਪਰ ਸ਼ਿਵ ਜੀ ਨੂੰ ਜਿਹੜਾ ਬੜਾ ਗੁੱਸਾ ਆਇਆ ਅਤੇ ਉਹਨੇ ਆਪਣੇ ਤਰਸੂਲ ਲੈ ਕੇ ਇਹ ਬਾਲਕ ਦਾ ਸਿਰ ਵੱਢ ਦਿੱਤਾ। ਜਦੋਂ ਪਾਰਵਤੀ ਨੇ ਵੇਖਿਆ ਵੀ ਮੈਂ ਜਿਹੜਾ ਬੱਚਾ ਪੈਦਾ ਕੀਤਾ ਆਪਣੀ ਤਨ ਦੀ ਮੈਲ ਤੋਂ, ਅਤੇ ਇਹ ਤਾਂ ਸ਼ਿਵ ਜੀ ਨੇ ਉਹਦਾ ਜਿਹੜਾ ਸਿਰ ਧੜ ਨਾਲੋਂ ਵੱਖਰਾ ਕਰ ਦਿੱਤਾ ਵਾ, ਅਤੇ ਵੇਖ ਕੇ ਅਤੇ ਬੜਾ ਸੁਣ ਕੇ ਅਤੇ ਬੜਾ ਰੋਈ, ਬੜਾ ਵਿਰਲਾਪ ਕੀਤਾ ਅਤੇ ਨਾਲ ਉਹਨੇ ਰੌਲਾ ਪਾ ਦਿੱਤਾ ਵੀ ਵੇਰੇ ਹੁਣ ਪੁੱਤਰ ਨੂੰ ਤੁਸੀਂ ਜਿਉਂਦਾ ਕਰੋ ਜਿੱਦਾਂ ਮਰਜ਼ੀ, ਮੈਂ ਆਪਣੇ ਪੁੱਤਰ ਨੂੰ ਜਿਉਂਦਾ ਵੇਖਣੀ ਚਾਹੁੰਦੀ ਹਾਂ, ਤੁਸਾਂ ਨੇ ਬਹੁਤ ਮਾੜਾ ਕੀਤਾ, ਇਹ ਨਹੀਂ ਸੀ ਚਾਹੀਦਾ ਤੁਹਾਨੂੰ। ਫਿਰ ਉਹ ਪਾਰਵਤੀ ਨੂੰ ਰੋਂਦਾ ਵੇਖ ਵੀ ਨਹੀਂ ਸੀ ਸਕਦਾ ਸ਼ਿਵ ਜੀ, ਜਿਸ ਕਰਕੇ ਸ਼ਿਵ ਜੀ ਨੇ ਕਹਿੰਦੇ ਵੀ ਪਾਰਵਤੀ ਤੂੰ ਰੋਣਾ, ਮੈਂ ਕੋਈ ਹੱਲ ਕਰਦਾ। ਕਹਿੰਦੇ ਉਸ ਵੇਲੇ ਇੱਕ ਬਣ ਵਿੱਚ ਹਾਥੀਆਂ ਦਾ ਟੋਲਾ ਰਹਿੰਦਾ ਸੀ, ਉਸੇ ਹੀ ਜੰਗਲ ਵਿੱਚ ਪਾਣੀ ਦੀ ਝੀਲ ਵੀ ਸੀ ਜਿੱਥੇ ਇੱਕ ਹਾਥੀਆਂ ਦਾ ਜੰਗਲ ਵਿੱਚ ਟੋਲਾ ਰਹਿੰਦਾ ਸੀ ਨਾ, ਉੱਥੇ ਹੀ ਜੰਗਲ ਵਿੱਚ ਇੱਕ ਪਾਣੀ ਦੀ ਝੀਲ ਸੀ ਜਿਸ ਵਿੱਚੋਂ ਹਾਥੀ ਪਾਣੀ ਪੀਆ ਕਰਦੇ ਸਨ। ਪਰ ਹਾਥੀਆਂ ਨੂੰ ਉੱਥੇ ਜਾਣ ਵਾਸਤੇ ਇੱਕ ਵੱਡੇ ਸਾਰੇ ਪਹਾੜ ਦਾ ਚੱਕਰ ਕੱਟ ਕੇ ਜਾਣਾ ਪੈਂਦਾ, ਜਿਸ ਕਰਕੇ ਹਾਥੀਆਂ ਦਾ ਵਕਤ ਵੀ ਬਹੁਤ ਖਰਚ ਹੁੰਦਾ, ਪੈਂਡਾ ਕਾਫੀ ਉਹਨਾਂ ਨੂੰ ਕਰਨਾ ਪੈਂਦਾ ਸੀ, ਹੇਠ ਉੱਪਰ ਹੋ ਕੇ ਜਾਣਾ ਪੈਂਦਾ ਸੀ। ਜੇਕਰ ਉਹ ਪਹਾੜ ਵਿਚਾਲੇ ਨਾ ਹੁੰਦਾ ਤਾਂ ਉਹ ਫਿਰ ਉਹ ਤਲਾਅ ਤੱਕ ਝੀਲ ਤੱਕ ਜਾਣ ਵਾਸਤੇ ਕੇਵਲ ਉਹਨਾਂ ਨੂੰ 1-2 ਫਰਲਾਂਗ ਜਿੰਨਾ ਪੈਂਡੇ ਕਰਨਾ ਪੈਂਦਾ ਸੀ, ਪਰ ਪਹਾੜ ਦੀ ਪਰਿਕਰਮਾ ਕਰਨੇ ਕਰਕੇ ਉਹਨਾਂ ਨੂੰ 3 ਮੀਲ ਜਿੰਨਾ ਜਿਹੜਾ ਸਮਾਂ ਲੱਗਦਾ ਸੀ, 3 ਮੀਲ ਜਿੰਨਾ ਮਤਲਬ ਤੁਰਨਾ ਪੈਂਦਾ ਸੀ। ਇੱਕ ਦਿਨ ਦੀ ਗੱਲ ਹੈ, ਕਹਿੰਦੇ ਇੱਕ ਕਰਬ ਪਾਓ ਹੱਥਣੀ ਦਾ ਉਹ ਬੱਚਾ ਜਿਹਦੇ ਦੰਦ ਅਜੇ ਥੋੜ੍ਹੇ ਹੀ ਦਿਨਾਂ ਦੇ ਬਾਅਦ ਦੱਸਣ ਲੱਗੇ ਹੋਣ। ਕਰਬ ਪਾ ਛੋਟਾ ਹੱਥਣੀ ਦਾ ਬੱਚਾ ਹੁੰਦਾ। ਉਹਨੇ ਆਪਣੀ ਮਾਂ ਨੂੰ ਕਿਹਾ, ਮਾਤਾ ਜੇਕਰ ਤੂੰ ਮੈਨੂੰ ਹੁਕਮ ਦਿਓ, ਜੇ ਮੈਨੂੰ ਤੂੰ ਹੁਕਮ ਦੇਵੇ ਤਾਂ ਮੈਂ ਇਸ ਪਹਾੜ ਨੂੰ ਟੱਕਰ ਮਾਰ ਕੇ ਰਾਹ ਵਿੱਚ ਦੂਰ ਕਰ ਦੇਵਾਂ, ਤਾਂ ਕਿ ਸਾਨੂੰ ਬਹੁਤ ਪੈਂਡਾ ਕਰਨਾ ਪੈਂਦਾ ਉਹ ਨਾ ਕਰਨਾ ਪਿਆ ਕਰੂਗਾ। ਹਾਥੀ ਨੇ ਕਿਹਾ, ਪੁੱਤਰ ਬੱਚਿਆਂ ਵਾਲੀ ਗੱਲਾਂ ਨਹੀਂ ਕਰੀਦਿਆਂ, ਇਹ ਪਹਾੜ ਹੈ, ਕੋਈ ਰੂੰ ਦਾ ਬੋਰਾ ਨਹੀਂ ਹੈ ਜੋ ਤੇਰੀ ਟੱਕਰ ਨਾਲ ਪਰੇ ਹਟ ਜਾਏਗਾ। ਇਸ ਨੂੰ ਤੂੰ ਤਾਂ ਕਿਤੇ ਰਿਹਾ, ਵੱਡੇ ਵੱਡੇ ਹਾਥੀ ਵੀ ਜਿਹੜੇ ਉਹ ਪਰੇ ਨਹੀਂ ਹਟਾ ਸਕਦੇ, ਭਾਵੇਂ ਅਸੀਂ ਸਾਰੇ ਲੱਗ ਜਾਈਏ। ਪਰ ਉਸ ਬੇਸਮਝ ਬੱਚੇ ਨੇ ਕਹਿੰਦੇ ਮਾਂ ਦੇ ਕਹੇ ਵੱਲ 'ਤੇ ਧਿਆਨ ਨਾ ਦਿੱਤਾ, ਜਿੱਦ ਕੀਤੀ ਹੱਠ ਕੀਤਾ। ਮਾਤਾ ਹੱਥਣੀ ਦੇ ਮਨਾ ਕਰਨ ਉੱਤੇ ਵੀ ਕਹਿੰਦੇ ਪਹਾੜ ਨੂੰ ਜਾ ਕੇ ਉਹਨੇ ਟੱਕਰ ਮਾਰ ਦਿੱਤੀ, ਢੁੱਡ ਮਾਰੀ ਆਪਣੇ ਨੂੰ, ਜਦੋਂ ਜ਼ੋਰ ਨਾਲ ਮਾਰੀ ਹੁਣ ਬੇਸਮਝ ਸੀ, ਜਿਸ ਕਰਕੇ ਉਹਦਾ ਕਹਿੰਦੇ ਦੰਦ ਇੱਕ ਟੁੱਟ ਗਿਆ
ਫਿਰ ਬਹੁਤ ਦੁਖੀ ਹੋਇਆ ਕਿਉਂਕਿ ਦੰਦ ਦੀ ਵੈਸੇ ਪੀੜ ਬਹੁਤ ਹੁੰਦੀ। ਆਪਣੀ ਮਾਂ ਹੱਥਨੀ ਕੋਲ ਆਇਆ ਅਤੇ ਰੋਵੇ ਕੁਰਲਾਵੇ ਚੀਸ ਚੀਕਾਂ ਜੀਆਂ ਮਾਰੇ, ਅੱਗੋਂ ਮਾਂ ਨੇ ਹੋਰ ਮਾਰਿਆ ਹੱਥਨੀ ਨੇ ਵੀ, ਅਤੇ ਗੁੱਸਾ ਕਰਕੇ ਉਹਦੇ ਵੱਲ ਪਿੱਠ ਕਰਕੇ ਕਿਹਾ ਤੂੰ ਬੜਾ ਬੇਸਮਝ ਹੈ ਅਤੇ ਮੂਰਖ ਹੈ, ਤੈਨੂੰ ਮਨਾ ਵੀ ਕੀਤਾ ਸੀ, ਤੂੰ ਵੇਖਲਾ ਵਰਜਿਆ ਨਹੀਂ ਰਿਹਾ, ਰੁਕਿਆ ਨਹੀਂ ਰਿਹਾ, ਅੱਜ ਇਹਦਾ ਫਲ ਤੈਨੂੰ ਮਿਲ ਗਿਆ। ਹਮੇਸ਼ਾ ਜਿੱਧਰ ਮਾਂ ਬਾਪ ਰੋਕਣ ਉੱਧਰ ਕੰਮ ਨਹੀਂ ਕਰਨੇ ਚਾਹੀਦੇ। ਤੈਨੂੰ ਚੰਗੇ ਕੰਮ ਲਈ ਕਿਹਾ ਸੀ ਪਰ ਤੂੰ ਮੰਨੀ ਨਹੀਂ, ਹੁਣ ਤੂੰ ਮੈਂ ਕਰਾਂ। ਅਤੇ ਪਿੱਠ ਕਰਕੇ ਬੈਠ ਗਈ ਅਤੇ ਇਹ ਰੋਵੇ ਵਿਚਾਰਾ ਉਦਾਸ ਹੋ ਕੇ, ਦੰਦ ਟੁੱਟ ਗਿਆ ਸੀ। ਅਤੇ ਮਾਂ ਕਹਿਣ ਲੱਗੀ ਮੈਂ ਤੇਰੇ ਵਰਗੇ ਜਿਹੜੇ ਇਹੋ ਜਿਹੇ ਅਨਾਗਿਆਕਾਰੀ ਬੱਚੇ ਆ, ਭਾਵ ਜਿਹੜੇ ਆਗਿਆ ਨਹੀਂ ਮੰਨਦੇ, ਇਹੋ ਜਿਹੇ ਨਾਲ ਮੈਂ ਪਿਆਰ ਨਹੀਂ ਕਰਨਾ ਚਾਹੁੰਦੀ, ਸਗੋਂ ਤੇਰੇ ਦੁੱਖ ਨੂੰ ਵੇਖ ਕੇ ਹੋਰਨਾਂ ਨੂੰ ਸਿੱਖਿਆ ਮਿਲੂਗੀ ਕਿ ਵੇਖੋ ਮਾਂ ਦਾ ਬਚਨ ਜਿਹੜਾ ਨਹੀਂ ਮੰਨਦਾ, ਉਲਟ ਕੰਮ ਕਰਦਾ ਆ, ਉਹਨੂੰ ਅਜਿਹਾ ਦੁੱਖ ਹੁੰਦਾ। ਇਸ ਕਰਕੇ ਵੀ ਜਿਹੜਾ ਤੇਰੇ ਨਾਲ ਮੈਂ ਪ੍ਰੇਮ ਨਹੀਂ ਕਰਨਾ ਚਾਹੁੰਦੀ, ਵੀ ਜਿਹੜਾ ਬੱਚਾ ਵੀ ਮਾਤਾ ਪਿਤਾ ਦੀ ਆਗਿਆ ਦੇ ਉਲਟ ਹੋਵੇਗਾ ਉਹਨੂੰ ਇਸ ਤਰ੍ਹਾਂ ਹੀ ਦੁੱਖ ਹੋਊਗਾ, ਇਹ ਤੇਰੇ ਤੋਂ ਸਿੱਖਿਆ ਮਿਲੂਗੀ। ਇਸ ਤਰ੍ਹਾਂ ਚਲੋ ਮਾਤਾ ਦੀ ਆਪਣੀ ਭਾਵਨਾ ਸੀ, ਉਹਨੇ ਪਿੱਠ ਕਰ ਲਈ। ਜਿਸ ਸਮੇਂ ਹੱਥਨੀ ਦਾ ਬੱਚਾ ਮਾਤਾ ਪਾਸੋਂ ਧੱਕਿਆ ਹੋਇਆ ਦੰਦ ਤੜਾ ਕੇ ਦੁੱਖ ਪਾ ਰਿਹਾ ਸੀ, ਠੀਕ ਉਸੇ ਸਮੇਂ ਹੀ ਕਹਿੰਦੇ ਸ਼ਿਵ ਜੀ ਨੇ ਵੀ ਇੱਕ ਕਾਂਡ ਕਰ ਦਿੱਤਾ ਸੀ ਵੀ ਆਪਣੇ ਪੁੱਤਰ ਦਾ ਸਿਰ ਲਾਇਆ ਹੋਇਆ ਸੀ। ਫਿਰ ਇਹਨੇ ਪਾਰਵਤੀ ਨੂੰ ਕਿਹਾ ਸੀ ਵੀ ਇਹ ਹੁਣ ਤਾਂ ਹੀ ਜਿਉਂਦਾ ਹੋ ਸਕਦਾ ਜੇ ਕਿਸੇ ਜਿੱਥੇ ਮੈਂ ਜਾਵਾਂ ਅਤੇ ਕਿਸੇ ਦੀ ਮਾਂ ਆਪਣੇ ਬੱਚੇ ਨਾਲ ਤਰੁੱਟ ਕੇ ਉਹਨੂੰ ਪਿੱਠ ਕੀਤੀ ਹੋਵੇ, ਬੱਚੇ ਦੀ ਮਾਂ ਵੱਲ ਪਿੱਠ ਹੋਵੇ ਅਤੇ ਮਾਂ ਦੀ ਬੱਚੇ ਵੱਲ ਪਿੱਠ ਹੋਵੇ ਅਤੇ ਉਹਦਾ ਸਿਰ ਲਾਇਆ ਜਾਵੇ, ਲਿਆਂਦਾ ਜਾਵੇ ਵੱਢ ਕੇ ਅਤੇ ਉਹ ਲਾਇਆ ਜਾਵੇ ਤਾਂ ਕੁਝ ਬੜਾ ਹੋ ਸਕਦਾ। ਅਤੇ ਹੁਣ ਉਹ ਕਲਾ ਇਹ ਵਰਤ ਗਈ ਵੀ ਮਨੁੱਖ ਦਾ ਤਾਂ ਕੋਈ ਮਿਲਿਆ ਨਹੀਂ ਅਤੇ ਇੱਧਰ ਹੱਥਨੀ ਦਾ ਬੱਚਾ ਜਿਹੜਾ ਛੋਟਾ ਸੀ ਉਹ ਵਿਚਾਰਾ ਮਿਲ ਗਿਆ। ਠੀਕ ਉਸੇ ਸਮੇਂ ਸ਼ਿਵ ਜੀ ਸਿਰ ਦੀ ਤਲਾਸ਼ ਕਰਦਾ ਹੋਇਆ ਕਹਿੰਦੇ ਉੱਥੇ ਆ ਗਿਆ। ਸ਼ਿਵ ਜੀ ਨੇ ਵੇਖਿਆ ਕਿ ਇਹ ਹਾਥੀ ਦਾ ਬੱਚਾ ਬਹੁਤ ਦੁਖੀ ਆ, ਮਾਤਾ ਨੂੰ ਪਿੱਠ ਹੈ, ਮਾਤਾ ਨੇ ਇਹਨੂੰ ਪਿੱਠ ਕੀਤੀ ਹੋਈ ਆ ਅਤੇ ਇੱਕ ਦੋ ਘੰਟਿਆਂ ਨੂੰ ਵੈਸੇ ਵੀ ਇਹ ਜ਼ਰੂਰ ਮਾਰੀ ਜਾਏਗਾ ਕਿਉਂਕਿ ਬਹੁਤ ਪਰੇਸ਼ਾਨ ਹੈ ਵਿਚਾਰਾ। ਜਿੰਨਾ ਚਿਰ ਇਹ ਮਰਦਾ ਨਹੀਂ ਉਹਨਾਂ ਚਿਰ ਇਹ ਦੁਖੀ ਪਾਉਂਦਾ ਰਹੇਗਾ, ਜੇਕਰ ਇਸ ਨੂੰ ਹੁਣੇ ਮਾਰ ਦਿੱਤਾ ਜਾਏ ਤਾਂ ਦੇ ਇਹਦੇ ਦੁੱਖ ਦੀ ਮਿਆਦ ਵੀ ਘੱਟ ਜਾਏਗੀ। ਦੂਜਾ, ਇਸ ਵੇਲੇ ਇਸਦੀ ਮਾਂ ਦਾ ਇਹਦੀ ਮੂਰਖਤਾ ਨੂੰ ਵੇਖ ਕੇ ਇਸਦੇ ਨਾਲ ਮੋਹ ਪਿਆਰ ਨਹੀਂ ਰਿਹਾ ਹੁਣ ਇਸ ਵਕਤ, ਜਿਸ ਕਰਕੇ ਇਸ ਨੂੰ ਮਾਰਿਆ ਉਹਨਾਂ ਦੀ ਆਤਮਾ ਨੂੰ ਕਲੇਸ਼ ਘੱਟ ਹੀ ਹੋਵੇਗਾ ਭਾਵ ਨਹੀਂ ਹੋਏਗਾ। ਅਤੇ ਕਲੇਸ਼ ਨਾ ਹੋਣ ਦੇ ਸਬੱਬ ਸਾਨੂੰ ਵੀ ਕੋਈ ਪਾਪ ਨਹੀਂ ਲੱਗੂ। ਸ਼ਿਵ ਜੀ ਨੇ ਬੜੀਆਂ ਵਿਚਾਰਾਂ ਕੀਤੀਆਂ। ਵੀ ਤੀਜਾ ਇਹ ਵੀ ਬੱਚਾ ਤਾਂ ਹੈ, ਵੀ ਤੀਜਾ ਵੀ ਇਹ ਵੀ ਬੱਚਾ ਹੀ ਹੈ ਅਤੇ ਉੱਧਰ ਪਾਰਵਤੀ ਦਾ ਵੀ ਬੱਚਾ ਹੀ ਹੈ ਜਿਹੜਾ ਬਾਲਕ ਜੀ ਦਾ ਸਿਰ ਮੈਂ ਵੱਢ ਆਇਆ। ਦੋਹਾਂ ਬੱਚਿਆਂ ਦੇ ਸਿਰ ਆ ਜਿਹੜੇ ਆ ਧੜ ਦਾ ਮੇਲ ਹੋ ਜਾਣਾ ਵੀ ਕੁਦਰਤੀ ਤਰੀਕੇ ਨਾਲ ਠੀਕ ਹੈ। ਇਸ ਤਰ੍ਹਾਂ ਦੀ ਵਿਚਾਰਾਂ ਕਰਦਿਆਂ ਕਰਦਿਆਂ ਸ਼ਿਵ ਜੀ ਨੇ ਉਸ ਕਰਬ ਦਾ ਸਿਰ ਲਾ ਕੇ, ਭਾਵ ਹੱਥਨੀ ਦਾ ਜਿਹੜਾ ਬੱਚਾ ਸੀ ਨਾ ਛੋਟਾ, ਉਹਦਾ ਵਿਚਾਰੇ ਦਾ ਸਿਰ ਲਾ ਲਿਆ। ਸਿਰ ਲਾ ਕੇ ਪਾਰਵਤੀ ਦੇ ਕੋਲ ਆ ਗਏ ਅਤੇ ਜਿੱਥੇ ਬਾਲਕ ਉਹ ਪਿਆ ਸੀ ਲਹੂ ਲੁਹਾਣ ਹੋਇਆ, ਉਹ ਬੱਚੇ ਦੇ ਧੜ ਨਾਲ ਉਹ ਸਿਰ ਜੋੜ ਕੇ ਅਤੇ ਉਸਨੂੰ ਜਿਉਂਦਾ ਕਰ ਦਿੱਤਾ ਅਤੇ ਉਸਨੂੰ ਕਈ ਤਰ੍ਹਾਂ ਦੇ ਵਰ ਦੇ ਕੇ ਪਾਰਵਤੀ ਨੂੰ ਖੁਸ਼ ਕਰ ਲਿਆ। ਤੇਰੀ ਪੂਜਾ ਹੋਵੇਗੀ, ਤੂੰ ਗਣਾਂ ਦਾ ਈਸ਼ ਹੋਏਗਾ, ਤੂੰ ਵਿੱਦਿਆ ਦਾ ਭੰਡਾਰ ਹੋਏਗਾ। ਇਸ ਤਰ੍ਹਾਂ ਕਈ ਵਿਚਾਰਾਂ ਆਉਂਦੀਆਂ। ਇਸ ਕਾਰਨ ਕਰਕੇ ਗਣੇਸ਼ ਦਾ ਇੱਕੋ ਹੀ ਦੰਦ ਰਿਹਾ ਸੀ, ਭਾਵ ਕਿ ਉਹ ਹੱਥਨੀ ਦਾ ਬੱਚਾ ਜਿਹੜਾ ਸੀ ਇੱਕ ਦੰਦ ਤੜਾ ਬੈਠਾ ਸੀ ਅਤੇ ਉਹਦੇ ਮੁੱਖ ਨੂੰ ਇੱਕੋ ਹੀ ਦੰਦ ਸੀ, ਉਹ ਕਰਕੇ ਇੱਕ ਦੰਦ ਰਿਹਾ ਸੀ। ਦੂਜਾ, ਜਦਕਿ ਉਹ ਹਾਥੀ ਦਾ ਬੱਚਾ ਇੱਕ ਦੋ ਘੰਟਿਆਂ ਨੂੰ ਮਾਰੀ ਜਾਣਾ ਸੀ ਤਾਂ ਮਰਨ ਵਾਲੇ ਨੂੰ ਮਾਰ ਦੇਣ ਨਾਲ ਪਾਪ ਨਹੀਂ ਹੁੰਦਾ, ਇਸ ਕਾਰਨ ਕਰਕੇ ਸ਼ਿਵ ਜੀ ਜਿਹੜਾ ਕੁੱਲ ਘਾਤੀ ਨਹੀਂ ਹੈ, ਪਾਪੀ ਨਹੀਂ ਕਹੇ ਜਾ ਸਕਦੇ। ਇਹ ਪ੍ਰਸ਼ਨਾਂ ਦੇ ਉੱਤਰ ਆ। ਇਹ ਹੱਥਨੀ ਦੇ ਬੱਚੇ ਦਾ ਸਿਰ ਕੱਟ ਕੇ ਪਾਰਵਤੀ ਦੇ ਬੱਚੇ ਦੇ ਧੜ ਨਾਲ ਜੋੜ ਕੇ ਉਹਨੂੰ ਜਵਾ ਦਿੱਤਾ ਅਤੇ ਉੱਧਰ ਹੱਥਨੀ ਦਾ ਪੁੱਤਰ ਤਾਂ ਮਾਰ ਦਿੱਤਾ ਨਾ, ਅਤੇ ਸ਼ਿਵ ਜੀ ਸਵਾਰਥੀ ਦੇ ਕੁੱਲ ਘਾਤੀ ਹੋਇਆ। ਪਰ ਨਹੀਂ, ਵੀ ਉਹ ਬੱਚਾ ਵੈਸੇ ਹੀ ਮਾਰੀ ਜਾਣ ਵਾਲਾ ਸੀ, ਮਾਤਾ ਦੀ ਵੀ ਉਹਦੇ 'ਤੇ ਨਾਰਾਜ਼ੀ ਸੀ ਕਿ ਮਾਤਾ ਨੇ ਵੀ ਇੰਨਾ ਕੋਈ ਖੇਦ ਨਹੀਂ ਮੰਨਣਾ ਅਤੇ ਇੱਧਰ ਜਿਹੜਾ ਬੱਚਾ ਉਹ ਵੈਸੇ ਮਾਰੀ ਜਾਣਾ ਅਤੇ ਮਰ ਗਿਆ ਅਤੇ ਉਹ ਕਿਸੇ ਕੰਮ ਨਹੀਂ,
ਉਹਦੇ ਮਾਰੀ ਜਾਣਾ ਅਤੇ ਆਪਾਂ ਉਹਦਾ ਸਿਰ ਵੱਢ ਕੇ ਆਪਾਂ ਗਣੇਸ਼ ਜੀ ਨੂੰ ਜੇ ਆਪਾਂ ਪਾਰਵਤੀ ਦੇ ਪੁੱਤਰ ਨੂੰ ਲਾ ਦਿੱਤਾ ਜਾਏ ਅਤੇ ਉਹ ਜਿਉਂਦਾ ਹੋ ਜੂਗਾ, ਇਹਨੇ ਤਾਂ ਸੋ ਜਾਣਾ ਹੀ। ਇਸ ਪ੍ਰਕਾਰ ਪਾਪ ਨਹੀਂ ਲੱਗੇ ਗਏ, ਬੜੀਆਂ ਵਿਚਾਰਾਂ ਕਰਕੇ ਸ਼ਿਵ ਜੀ ਨੇ ਸਿਰ ਲਾਇਆ ਸੀ। ਸੋ ਇਹਦੀ ਇਹ ਵਿਚਾਰ ਆ, ਇੰਨੀਆਂ ਵਿਚਾਰਾਂ ਤੋਂ ਮੁੱਕਦੀ ਗੱਲ ਇੰਨੀ ਆ। ਕਈ ਥਾਵਾਂ 'ਤੇ ਉਂਝ ਪੁਰਾਣਾਂ ਵਿੱਚ ਦੇਵੇਂ ਵੀ ਕਹਿੰਦੇ ਆਉਂਦਾ ਹੈ ਵੀ ਇੱਕ ਰਤਨ ਨਾਮ ਕਿਉਂ ਵਿਆਹ ਵਾ, ਵੀ ਪਰਸ਼ੁਰਾਮ ਸੀ ਨਾ ਜੋ, ਉਹ ਇੱਕ ਵਾਰ ਦੀ ਗੱਲ ਕਹਿੰਦੇ ਸ਼ਿਵ ਜੀ ਨੂੰ ਮਿਲਣ ਗਿਆ। ਉਸ ਵੇਲੇ ਕਿਸੇ ਨੂੰ ਮਹਿਲ ਵਿੱਚ ਜਾਣ ਦੀ ਆਗਿਆ ਨਹੀਂ ਸੀ ਅਤੇ ਗਣੇਸ਼ ਨੇ ਪਰਸ਼ੁਰਾਮ ਨੂੰ ਰੋਕ ਦਿੱਤਾ ਵੀ ਤੁਸੀਂ ਅੰਦਰ ਨਹੀਂ ਜਾ ਸਕਦੇ। ਇਸੇ ਗੱਲ 'ਤੇ ਦੋਵਾਂ ਦੀ ਲੜਾਈ ਹੋ ਪਈ ਅਤੇ ਪਰਸ਼ੁਰਾਮ ਨੇ ਸ਼ਿਵ ਜੀ ਦਾ ਦਿੱਤਾ ਹੋਇਆ ਜਿਹੜਾ ਕੁਹਾੜਾ ਸੀ ਨਾ, ਉਹ ਗਣੇਸ਼ ਉੱਪਰ ਚਲਾਇਆ। ਜਦੋਂ ਚਲਾਇਆ ਅਤੇ ਇਹਦਾ ਇੱਕ ਦੰਦ ਜਿਹੜਾ ਕਹਿੰਦੇ ਕੱਟਿਆ ਗਿਆ, ਮਤਲਬ ਉਹ ਇੱਕ ਕਥਾ ਦਾ ਖੰਡਨ ਹੋ ਜਾਂਦਾ ਵੀ ਉਸ ਹਾਥੀ ਦੇ ਬੱਚੇ ਦੇ ਦੋ ਹੀ ਦੰਦ ਸੀ। ਮਤਲਬ ਤਾਂ ਦੱਸਿਆ ਵੀ ਪੁਰਾਣਾ ਵਿੱਚ ਇੱਦਾਂ ਵੀ ਆਉਂਦੀ ਹੈ ਕਥਾ, ਇੱਕ ਦੰਦ ਕਹਿੰਦੇ ਕੱਟਿਆ ਗਿਆ, ਇਸੇ ਕਰਕੇ ਗਣੇਸ਼ ਦਾ ਜਿਹੜਾ ਨਾਂ ਹੈ ਨਾ ਏਕ ਦੰਤ ਜਾਂ ਏਕ ਰਤਨ ਹੋਇਆ, ਇਸ ਤਰ੍ਹਾਂ ਦੀ ਕਥਾ ਆਉਂਦੀ। ਕੁਝ ਸਮਝ ਲਓ, ਮਤਲਬ ਮੁੱਖ ਦੀ ਗੱਲ ਤਾਂ ਇੰਨੀ ਹੈ ਵੀ ਏਕ ਰਤਨ ਇੱਕ ਦੰਦ ਵਾਲੇ, ਇੱਕ ਦੰਦ ਲੱਗਾ ਹੋਇਆ ਅਤੇ ਹਾਥੀ ਦਾ ਮੁੱਖ ਆ। ਸੁੱਖ ਸਦਨ ਕੇ ਸੁੱਖਾਂ ਦੇ ਉਹ ਘਰ ਹਨ, ਖਾਸ ਕਰਕੇ ਵਿੱਦਿਆ ਦੇ ਭੰਡਾਰ ਵਾਲਿਆਂ ਵਿਦਵਾਨਾਂ ਨੂੰ। ਅਤੇ ਪਾਦ ਪਦਮ, ਪਦਮ ਨਾਮ ਹੁੰਦਾ ਕਮਲ ਦਾ ਅਤੇ ਪਾਦ ਨਾਮ ਹੁੰਦਾ ਚਰਨ ਦਾ, ਚਰਨ ਕਮਲ ਪਾਤੋ ਨਾਮ ਨੂੰ ਬੰਦ ਨਾਮ ਨਮਸਕਾਰ ਦਾ। ਇਹ ਤਾਂ ਥੋੜ੍ਹੀ ਪੁਰਾਣਾ ਮੁਤਾਬਕ ਕਥਾ ਦੱਸੀ ਆ ਵੀ ਇਹ ਕਥਾ ਆ। ਮਦਨ ਕਦਨ ਸ਼ਿਵ ਜੀ ਦਾ ਨਾਮ ਕਿਉਂ ਪਾਇਆ ਵਾ ਅਤੇ ਉਹ ਸ਼ਿਵਾਨੰਦ ਸ਼ਿਵ ਜੀ ਦੇ ਪੁੱਤਰ ਕਿਉਂ ਹਨ, ਕਿਉਂਕਿ ਪਾਰਵਤੀ ਨੇ ਆਪਣੀ ਮਹਿਲ ਤੋਂ ਪੈਦਾ ਕੀਤਾ ਸੀ, ਪਾਰਵਤੀ ਸ਼ਿਵ ਜੀ ਦੀ ਘਰਵਾਲੀ ਅਤੇ ਹਮੇਸ਼ਾ ਪਿਤਾ ਦਾ ਨਾਮ ਹੀ ਸਭ ਤੋਂ ਹੁੰਦਾ। ਆਪਾਂ ਕਦੋਂ ਵੀ ਅਰਦਾਸਾਂ ਵੀ ਕਰਦੇ ਕਹਿੰਦੇ ਨਾ ਫਲਾਣਾ ਫਲਾਣਾ ਜਿਹੜਾ ਸਰਦਾਰ ਦਾ ਸਪੁੱਤਰ ਆ, ਫਲਾਣਾ ਫਲਾਣਾ ਸਿੰਘ, ਇਸ ਤਰ੍ਹਾਂ ਆਪਾਂ ਕਰਦੇ ਨਾ। ਪਿਓ ਦੇ ਨਾਲ ਨਾਲ ਹੀ ਸਾਰਾ ਕੁਝ ਚੱਲਦਾ, ਇਸ ਉਹਦੇ ਨਾਲ ਹੀ ਜੋ ਬਾਪ ਦੀ ਜਾਤ ਆ ਉਹੀ ਜਾਤ ਮੰਨੀ ਜਾਂਦੀ ਹੈ, ਜੋ ਬਾਪ ਦੀ ਬੋਲੀ ਆ ਪੁੱਤਰ ਦੀ ਵੀ ਅੱਗੇ ਉਹੀ ਬੋਲੀ ਹੁੰਦੀ ਹੈ, ਇਸ ਕਰਕੇ ਸ਼ਿਵਾਨੰਦ ਆ। ਅਤੇ ਮਦਨ ਕਾਮ ਨੂੰ ਕੱਟਣ ਵਾਲੇ ਆ ਸ਼ਿਵ ਜੀ, ਜੋ ਕਾਮ ਨੂੰ ਕੱਟਣ ਵਾਲੇ ਉਹ ਸ਼ਿਵ ਜੀ ਆ ਅਤੇ ਉਹਨਾਂ ਦੇ ਪੁੱਤਰ ਆ। ਅਤੇ ਦੁਰਦ ਜੋ ਦੋ ਦੰਦਾਂ ਵਾਲਾ ਹਾਥੀ ਹੁੰਦਾ, ਭਾਵ ਹਾਥੀ ਦੇ ਮੂੰਹ ਵਾਲੇ ਆ, ਹਾਂਜੀ, ਅਤੇ ਦੁਰਜਨ ਖੋਟੇ ਜਨਾਂ ਦੇ ਸਮੂਹ ਨੂੰ ਦਲ ਦੇਣ ਵਾਲੇ, ਏਕ ਰਤਨ ਇੱਕ ਦੰਦ ਵਾਲੇ ਆ। ਉਹ ਕਥਾ ਦੱਸ ਹੀ ਦਿੱਤੀ ਵੀ ਪਰਸ਼ੁਰਾਮ ਵਾਲੀ ਸਮਝ ਲਓ ਸੱਚ ਪੂਰੀ, ਜਾਂ ਜਿਹੜੀ ਆ ਹਾਥੀ ਵਾਲੀ ਸਮਝ ਲਓ ਵੀ ਉਹ ਬੱਚਾ। ਅਸਲ ਵਿੱਚ ਪ੍ਰਚਲਿਤ ਕਥਾ ਸੰਪਰਦਾ ਦੇ ਵਿੱਚ ਤਾਂ ਹਾਥੀ ਦੇ ਬੱਚੇ ਵਾਲੀ ਹੈ ਕਿ ਉਹ ਪਹਾੜ ਦੇ ਵਿੱਚ ਸਿਰ ਮਾਰਨੇ ਕਰਕੇ ਇੱਕ ਦੰਦ ਟੁੱਟ ਗਿਆ ਸੀ, ਜਿਸ ਕਰਕੇ ਹਾਥੀ ਦਾ ਬੱਚਾ ਮਰਨ ਵਾਲਾ ਸੀ ਅਤੇ ਸ਼ਿਵ ਜੀ ਜੀ ਨੇ ਉਹ ਜਿਹੜਾ ਆਪਣਾ ਸਿਰ ਵੱਢ ਕੇ ਅਤੇ ਉਹ ਧੜ ਨੂੰ ਲਾਇਆ ਸੀ ਗਣੇਸ਼ ਜੀ ਦੇ ਨੂੰ, ਅਤੇ ਇਸ ਕਰਕੇ ਉਹਨਾਂ ਦਾ ਇੱਕ ਦੰਦ ਸੀ। ਉਹੀ ਕੁਝ ਹੀ ਦੋਨਾਂ ਵਿੱਚੋਂ ਸੰਪਰਦਾਇਕ ਤੌਰ 'ਤੇ ਹਾਥੀ ਦੇ ਬੱਚੇ ਵਾਲੀ ਗੱਲ ਸਮਝ ਲੈਣੀ ਆਪਾਂ, ਤਾਂ ਤਾਂ ਦੱਸਿਆ ਦੋਨੋਂ ਹੀ ਇਸ ਤਰ੍ਹਾਂ ਦੀਆਂ ਵਿਚਾਰਾਂ ਆਉਂਦੀਆਂ। ਸੋ ਆਖਰੀ ਅਰਥ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ, ਇੱਕ ਜੋ ਅਦੁੱਤੀ ਬ੍ਰਹਮ, ਅਦੁੱਤੀ ਦਾ ਅਰਥ ਹੁੰਦਾ ਇਕੱਲਾ, ਜੋ ਇੱਕੋ ਇੱਕ ਪਰਮਾਤਮਾ ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ, ਉਹ ਸਤਿਗੁਰ ਸੱਚੇ ਗੁਰਾਂ ਦੀ ਪ੍ਰਸਾਦ ਕੀ ਕਿਰਪਾ ਦੇ ਕਰਕੇ ਪ੍ਰਾਪਤ ਹੁੰਦਾ ਹੈ। ਗੁਰੂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਕਦੀ ਹੋ ਹੀ ਨਹੀਂ ਸਕਦੀ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝਣਾ। ਆਥ ਹੁਣ ਵੈਰਾਗ, ਵਿਰਾਗ ਦੇ ਜਿਹੜਾ ਸ਼ਤਕ, ਜਿਹੜਾ 100 ਸਲੋਕਾਂ ਵਾਲਾ ਵਿਰਾਗ ਵਾਲਾ ਇਹ ਗ੍ਰੰਥ ਹੈ ਜਾਂ ਵਿਰਾਗ ਸ਼ਤਕ ਗ੍ਰੰਥ ਆ, ਉਹ ਲਿਖੀ ਅਤੇ ਕਹੀਏ ਲਿਖਦੇ ਹਾਂ। ਦੋਹਰਾ ਦੁਰਦ ਬਦਨ ਦੁਰਜਨ ਦਲਨ, ਦੁਰਦ ਕਹੀਏ ਦੋ ਦੰਦਾਂ ਵਾਲਾ ਜੋ ਹਾਥੀ ਹੁੰਦਾ ਹੈ, ਹਾਂਜੀ, ਅਤੇ ਉਸ ਦੋ ਦੰਦਾਂ ਵਾਲੇ ਹਾਥੀ ਦੇ ਮੂੰਹ ਵਾਲੇ, ਸਿੱਧਾ ਕਹਿਣਾ ਦੁਰਦ ਦਾ ਅਰਥ ਹਾਥੀ, ਹਾਥੀ ਦੇ ਮੂੰਹ ਵਾਲੇ, ਅਤੇ ਦੁਰਜਨ ਖੋਟੇ ਜਨ, ਦੁਰਦ ਵਾ ਖੋਟੇ ਬੁਰੇ, ਭੈੜੇ ਭੈੜੇ ਖੋਟੇ ਬੁਰੇ ਜਨਾਂ ਦੇ ਜਿਹੜੇ ਆ ਦਲਣ ਵਾਲੇ, ਆ ਮਾਰ ਕੇ ਸੁੱਟਣ ਵਾਲੇ। ਅਤੇ ਮਦਨ ਕਦਨ, ਜੋ ਮਦਨ ਭਾਵ ਕਾਮਦੇਵ ਨੂੰ ਕਦਨ ਕਹੀਏ ਕੱਟਣ ਵਾਲੇ, ਸਾੜਨ ਵਾਲੇ ਆ, ਉਹ ਹਨ ਸ਼ਿਵ, ਉਹ ਸ਼ਿਵ ਨੰਦ ਉਸ ਸ਼ਿਵ ਜੀ ਦੇ ਪੁੱਤਰ ਇੱਕ ਰਦਨ ਅਤੇ ਜੋ ਇੱਕ ਰਦਨ ਕਹੀਏ ਦੰਦ ਵਾਲੇ ਇੱਕ ਰਦਨ ਇੱਕ ਦੰਦ ਵਾਲੇ ਸੁੱਖ ਸਦਨ ਕੇ ਅਤੇ ਜੋ ਸੁੱਖਾਂ ਦੇ ਸਦਨ ਕਹੀਏ ਘਰ ਆ ਐਸੇ ਸੁੱਖਾਂ ਦੇ ਘਰ ਭਾਵ ਗਣੇਸ਼ ਜੀ ਆ ਉਹਨਾਂ ਗਣੇਸ਼ ਜੀ ਦੇ ਕੇਦਾਰਥ ਦੇ ਗਣੇਸ਼ ਜੀ ਦੇ ਪਾਦ ਪਦਮ ਜਿਹੜੇ ਚਰਨ ਕਮਲ ਆ ਪਦਮ ਨਾਮ ਕਮਲ ਦਾ ਪਾਦ ਨਾਮ ਚਰਨ ਦਾ ਚਰਨ ਕਮਲ ਆ ਉਹਨਾਂ ਦੇ ਪ੍ਰਤੀ ਕਹੀਏ ਤਾਂ ਹੀ ਮੇਰੀ ਕਵੀ ਪੰਡਿਤ ਹਰਦਿਆਲ ਜੀ ਦੀ ਬੰਦ ਬੰਦਨਾ ਹੈ ਨਮਸਕਾਰ ਹੈ ਜਾਂ ਐਸੇ ਚਰਨ ਕਮਲਾਂ ਦੇ ਪ੍ਰਤੀ ਕਹੀਏ ਨੂੰ ਚਰਨ ਕਮਲਾਂ ਨੂੰ ਮੇਰੀ ਬੰਦ ਕਹੀਏ ਵੰਦਨਾ ਹੈ ਨਮਸਕਾਰ ਹੈ ਮੈਂ ਵੰਦਨਾ ਕਰਦਾ ਨਮਸਕਾਰ ਕਰਦਾ ਹਾਂ ਇਸ ਤਰ੍ਹਾਂ ਜੋ ਸਨਾਤਨ ਮਤ ਵਿੱਚ ਗਣੇਸ਼ਾਏ ਮੰਗਲ ਸ਼੍ਰੀ ਗਣੇਸ਼ਾਏ ਨਮ ਹੈ ਮੰਗਲ ਕਰਦੇ ਹੈ ਉਸ ਮੰਗਲ ਨੂੰ ਮੁੱਖ ਰੱਖਦੇ ਹਾਂ ਵਿਦਵਾਨਾਂ ਦੇ ਸੰਕੇਤ ਨੂੰ ਮੁੱਖ ਰੱਖਦੇ ਹਾਂ ਜਿੱਥੋਂ ਵਿੱਦਿਆ ਪੜ੍ਹੀ ਹੈ ਉਸ ਪ੍ਰਯੋਜਨ ਨੂੰ ਮੁੱਖ ਰੱਖਦੇ ਹਾਂ ਪੰਡਿਤ ਹਰਦਿਆਲ ਜੀ ਨੇ ਮੰਗਲ ਕੀਤਾ ਹੈ ਜੀ ਹੁਣ ਆਪਾਂ ਇੱਥੇ ਸਮਾਪਤੀ ਕਰੀਏ ਕਿਉਂਕਿ ਸਮਾਂ ਕਾਫੀ ਲੱਗ ਗਿਆ ਮੰਗਲਾਂ ਦੇ ਸਭਾਂ 'ਤੇ ਲੱਗੇਗਾ ਹੀ ਅੱਗੇ ਜਾ ਕੇ ਆਪੇ ਮਾਰੇ ਕਿਰਪਾ ਹੋ ਜਾਏਗੀ ਵੈਸੇ ਵੀ ਜਦੋਂ ਗ੍ਰੰਥ ਪ੍ਰਾਰੰਭ ਕਰੀ ਤਾਂ ਉਦੋਂ ਸਮਾਂ ਲੱਗਦਾ ਹੀ ਲੱਗਦਾ ਅਤੇ ਬਾਅਦ ਵਿੱਚ ਗੁਰੂ ਸਾਹਿਬ ਦੀ ਕਿਰਪਾ ਵਰਤ ਜਾਂਦੀ ਹੈ ਜੀ ਫੁੱਲਾਂ ਚੁੱਕਾਂ ਦੀ ਕਿਵਾਂ ਕਰਨੀ ਅੱਜ ਇਸ ਪਹਿਲੇ ਮੰਗਲ ਦੀ ਜਿਹੜੀ ਵਿਚਾਰ ਹੋ ਚੁੱਕੀ ਹੈ ਕੱਲ੍ਹ ਦੂਸਰਾ ਮੰਗਲ ਵਿਸ਼ਨੂੰ ਭਗਵਾਨ ਜੀ ਦਾ ਕੀਤਾ ਹੈ ਉਸ ਦੀ ਵਿਚਾਰ ਆਪਾਂ ਕਰਾਂਗੇ ਜੀ ਫੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ ਦੁਰਦ ਬਦਨ ਦੁਰਜਨ ਦਲਣ ਮਦਨ ਕਦਨ ਸ਼ਿਵ ਨੰਦ ਏਕ ਰਦਨ ਸੁਖ ਸਦਨ ਕੇ ਪਾਦ ਪਦਮ ਪ੍ਰਤਬੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।